ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਹੁਕਮਨਾਮਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਭਾਵੇਂ ਅੱਖਰ ਬੜੇ ਸਾਦੇ ਨੇ, ਭਾਸ਼ਾ ਬੜੀ ਸਾਦੀ ਵਰਤੀ ਹੈ ਮੇਰੇ ਪਾਤਸ਼ਾਹ ਨੇ, ਪਰ ਧਰਮ ਦੀ ਜੋ ਸ਼ਿਖਰ ਦੀ ਵਿਚਾਰ ਹੈ, ਜਿਸ ਤੋਂ ਅੱਗੇ ਕੋਈ ਹੋਰ ਨਹੀਂ, ਉਸ ਵਿਚਾਰ ਨੂੰ ਇਸ ਦੇ ਚ ਪੇਸ਼ ਕੀਤਾ। ਧਰਮ ਦੀ ਜੋ ਸ਼ਿਖਰ ਦੀ ਅਵਸਥਾ ਹੈ ਉਹ ਇਸ ਦੇ ਵਿੱਚ ਬਿਆਨ ਕੀਤੀ ਹੈ। ਪਹਿਲੀ ਪੰਕਤੀ, ਜੈ ਜੈ ਦੇਖੋ ਤੈ ਹਜ਼ੂਰ, ਦੂਰ ਕਤੋਂ ਨਾ ਜਾਈ, ਰਵਰਿਆ ਸਰਬਤਰ ਮੈਂ ਮਨ ਸਦਾ ਦਿਆਈ। ਇਹਨੂੰ ਕਹਿੰਦੇ ਨੇ ਬ੍ਰਹਮ ਦ੍ਰਿਸ਼ਟੀ। ਬ੍ਰਹਮ ਗਿਆਨੀ ਕੋਲ ਬ੍ਰਹਮ ਦ੍ਰਿਸ਼ਟੀ ਆਉਂਦੀ ਹੈ, ਬ੍ਰਹਮ ਦੀ ਸੇ ਬ੍ਰਹਮ ਸੁਣੇ, ਉਹਨੂੰ ਫਿਰ ਹਰ ਪਾਸੇ ਬ੍ਰਹਮ ਦਿਖਾਈ ਦਿੰਦਾ ਹੈ, ਜੋ ਸੁਣਾਈ ਦਿੰਦਾ ਹੈ ਉਹ ਵੀ ਬ੍ਰਹਮ, ਜੋ ਦਿਖਾਈ ਦਿੰਦਾ ਹੈ ਉਹ ਵੀ ਬ੍ਰਹਮ। ਜਿਸ ਦੀ ਇਸ ਤਰ੍ਹਾਂ ਦੀ ਦ੍ਰਿਸ਼ਟੀ ਬਣ ਜਾਏ ਬ੍ਰਹਮ ਦ੍ਰਿਸ਼ਟੀ, ਸਮਝ ਲਓ ਬ੍ਰਹਮ ਗਿਆਨੀ ਹੈ। ਇਹ ਸ਼ਿਖਰ ਦੀ ਅਵਸਥਾ ਦਾ ਜ਼ਿਕਰ ਹੈ। ਇਸ ਸੰਬੰਧ ਵਿਚ ਮੈਂ ਪਹਿਲੇ ਬੋਲ ਤੁਹਾਡੇ ਸਾਹਮਣੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨਨ ਭਗਤ ਭਾਈ ਸਾਹਿਬ ਭਾਈ ਨੰਦ ਲਾਲ ਦਾ ਬੋਲ ਰੱਖਾਂ। ਉਹ ਕਹਿੰਦੇ ਨੇ ਬ੍ਰਾਹਮਣ ਮੁਸਤਾਕ ਕੇ ਬੁੱਤ, ਜ਼ਾਹਿਦ ਫਿਦਾਏ ਖਾਨਕਾ। ਬ੍ਰਾਹਮਣ ਦੇ ਲਈ ਇੱਕ ਕਰਮ ਕਾਂਡੀ ਦੇ ਲਈ ਕੇਵਲ ਬ੍ਰਹਮ ਮੰਦਰ ਦੇ ਚ ਹੈ, ਮੰਦਰ ਦੇ ਚ ਉਹ ਬ੍ਰਹਮ ਦੇਖਣ ਵਾਸਤੇ ਮੰਦਰ ਦੇ ਚ ਜਾਂਦਾ ਹੈ, ਉਹ ਭਗਵਾਨ ਵੇਖਣ ਵਾਸਤੇ ਮੰਦਰ ਵਿੱਚ ਜਾਂਦਾ ਹੈ। ਬ੍ਰਾਹਮਣ ਮੁਸਤਾਕ ਕੇ ਬੁੱਤ, ਜ਼ਾਹਿਦ ਫਿਦਾਏ ਖਾਨਕਾ, ਤੇ ਜਿਹੜਾ ਜ਼ਾਹਿਦ ਹੈ ਉਹ ਖੁਦਾ ਦੇ ਦਰਸ਼ਨ ਲਈ ਖਾਨਕਾ ਮਸਜਿਦ ਵਿੱਚ ਜਾਂਦਾ ਹੈ, ਉਸੇ ਨੂੰ ਇਹ ਖਾਨਾ ਖੁਦਾ ਕਹਿੰਦਾ ਹੈ। ਇੱਕ ਦਾ ਖੁਦਾ ਮਸਜਿਦ ਦੇ ਚ ਹੈ, ਇੱਕ ਦਾ ਭਗਵਾਨ ਮੰਦਰ ਦੇ ਚ ਹੈ। ਇੱਕ ਨੂੰ ਮਸਜਿਦ ਨਾਲ ਨਫ਼ਰਤ, ਇੱਕ ਨੂੰ ਮੰਦਰ ਨਾਲ ਨਫ਼ਰਤ। ਇਸ ਵਾਸਤੇ ਸਾਰੀ ਦੁਨੀਆਂ ਦੇ ਚ ਇਬਾਦਤ ਗਾਹਾਂ ਟੁੱਟਦੀਆਂ ਰਹੀਆਂ ਨੇ ਔਰ ਉਨ੍ਹਾਂ ਦੀ ਬੇਹੁਰਮਤੀ ਹੁੰਦੀ ਰਹੀ ਹੈ। ਭਾਈ ਸਾਹਿਬ ਭਾਈ ਨੰਦ ਲਾਲ, ਬ੍ਰਾਹਮਣ ਮੁਸ਼ਤਾਕ ਕੇ ਬੁੱਤ, ਜ਼ਾਹਿਦ ਫਿਦਾਏ ਖਾਨਕਾ, ਹਰ ਕੁਜਾ ਜਾਮੇ ਮੁਹੱਬਤ ਦੀ ਦੈਮ ਸਰਸ਼ਾਰ। ਮੈਂ ਤੇ ਪਿਆਰ ਦਾ ਜਾਮ, ਪਿਆਰ ਦਾ ਭਰਿਆ ਆ ਪਿਆਲਾ, ਹਰ ਪਾਸੇ ਦੇਖਦਾ ਤੇ ਪੀ ਲੈਂਦਾ, ਹਰ ਕੁਜਾ ਕਿਧਰੇ ਵੀ। ਇਸੇ ਨੂੰ ਪਾਤਸ਼ਾਹ ਬਿਆਨ ਪੈ ਕਰਦੇ ਨੇ, ਜੈ ਜੈ ਵੇਖੋ ਜਿੱਥੇ ਤੱਕ ਦ੍ਰਿਸ਼ਟੀ ਜਾਂਦੀ ਹੈ, ਹਰ ਕੁਜਾ ਜਾਮੇ ਮੁਹੱਬਤ। ਅਗਰ ਕੋਈ ਮੁਸਲਮਾਨ ਨਮਾਜ਼ ਦੇ ਮਾਰਗ ਤੇ ਚੱਲਿਆ, ਉਹਦੀ ਅਗਰ ਬ੍ਰਹਮ ਦ੍ਰਿਸ਼ਟੀ ਬਣ ਗਈ ਤਾਂ ਬ੍ਰਹਮ ਦ੍ਰਿਸ਼ਟੀ ਸਮ ਦ੍ਰਿਸ਼ਟੀ ਆਉਂਦੀ ਹੈ। ਸਮ ਸ਼ਬਦ ਸੰਸਕ੍ਰਿਤ ਦਾ ਹੈ ਬਰਾਬਰ, ਤੇ ਸਮ ਸ਼ਬਦ ਹੀ ਇੰਗਲਿਸ਼ ਦੇ ਚ ਹੈ ਬਰਾਬਰ, ਸਮ ਬਰਾਬਰ। ਬ੍ਰਹਮ ਦ੍ਰਿਸ਼ਟੀ ਸਮ ਦ੍ਰਿਸ਼ਟੀ ਹੈ, ਸਮ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਹੈ। ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਯਹੂਦੀ ਪਾਰਸੀ ਜੈਨੀ ਬੋਧੀ ਹੈ, ਜਿਤਨੇ ਚਿਰ ਤੱਕ ਬ੍ਰਹਮ ਦ੍ਰਿਸ਼ਟੀ ਨਹੀਂ ਬਣੀ ਉਹਦੀ ਦ੍ਰਿਸ਼ਟੀ ਨਿਰਮਲ ਨਹੀਂ ਹੈ। ਜਿਤਨੇ ਚਿਰ ਤੱਕ ਬ੍ਰਹਮ ਗਿਆਨ ਨਹੀਂ ਮਿਲਿਆ उतने चिर तक इहदे कोल परमात्मा दा ज्ञान भी नहीं है, सिर्फ अखरी गल्लां होंदियां, सिर्फ अक्षरी। ब्राह्मण मुश्ताक के बुत जाहिद फिदाए खान का, मुसलमान नो खुदा वेखना है और ब्राह्मण नो भगवान वेखना है, मंदिर जांदा है। मैं ये नहीं कहता कि वह मंदिर ना जावे, इस तरह मैं नहीं कह रहा कि मस्जिद ना जावे, पर खुदा केवल मस्जिद विच है और किधरे नहीं। ये किसी मनुख की दृष्टि हो सकती है, ब्रह्म दृष्टि नहीं है। किसी अज्ञानी की दृष्टि हो सकती है, ज्ञानी की नहीं। ये मतलब नहीं कि मंदिर विच ना जावे, पर भगवान केवल मंदिर विच है, ये ब्रह्म दृष्टि नहीं, ये उस ब्राह्मण की दृष्टि होगी। ब्राह्मण मुश्ताक के जाहिद फिदाए खान का, हर कुजा जामे मोहब्बत दीदायम सरशार अस्त। जिस दीदा जिस दृष्टि का नंद लाल कहिंदे ने, मेरे लिए ते सारा ब्रह्मंड हरि मंदिर बन गया। खुदा दा घर, भगवान दा घर। जिन्ने चिर तक सारा संसार निरंकार दा घर नहीं बनया, ए मनुख ब्रह्म ज्ञानी नहीं है, इहदे कोल ब्रह्म दृष्टि नहीं, क्यों इहदे कोल सम दृष्टि नहीं है। इन्हों मैं कुछ धन गुरु गोबिंद सिंह जी महाराज दे बोला राही भी स्पष्ट करने की निमाणी कोशिश करांगा, क्योंकि अज तक धन गुरु गोबिंद सिंह जी महाराज नो जगत देश किसे होर रूप देश पेश कीता गया, ते संसार ने धन गुरु गोबिंद सिंह जी महाराज नो किसे होर रूप च वेख्या ते समझे। उन्हां दे बोल रखण तो पहले भाई नंद लाल दे तुल एक होर फकीर शमस तवरेज दा बोल भी रखदे हां, क्योंकि शमस तवरेज दियां जितनियां रुबाइयां गजलां नजमां ने भाई नंद लाल ने उन्हां दी रमज नूं खोले, ये भी मैं अर्ज करां। शमस तवरेज कहिंदे ने, अरि यक चिराग मस्जिद व बुतखाना रोशन अस्त। मैं इक्को ही दीवा मस्जिद देच ते मंदिर देच जलदा होया देख रहा, इक्को ही रोशनी इक्को ही दीवा। अज यक चिराग मस्जिद व बुतखाना रोशन अस्त, डर हैरतम के दुश्मनी कुफरों दी चिरास्त। कहिंदा मैं हैरान हां एक कुफर ते दीन दा झगड़ा की है, इस गल ते मैं हैरान, कौन काफर है ते कौन दीनदार है। इसनो जनाब हाली ये भी एक मुस्लिम शायर होया गुजर गया, उर्दू दिच कहिंदा है, उसके ही नूर से झुमके है सब में नूर, शमा हरम हो या दिया सोमनाथ का। कहिंदा मक्के मदीने दा चिराग होवे ते बावे सोमनाथ दे मंदिर दा चिराग होवे, कहिंदा रोशनी ते दोहां च इक्को ही है, चानना ते दोहां च इक्को ही है। ब्रह्म दृष्ट बंदा समदृष्ट हो जांदा है, उस तो पहले उहदे कोल ब्रह्म ज्ञान होना चाहिए। ब्रह्म ज्ञान की पहचान दृष्टि ब्रह्म बन गई है, ब्रह्म दीस है ब्रह्म सुनी, उहदी समदृष्टि हो जाती है। सम सब कुछ बराबर दिखाई देता है, कोई वड्डा नहीं कोई छोटा नहीं कोई उच्चा नहीं कोई नीवा नहीं। ਇੱਕ ਇੱਕ ਵਖਾਣੀ। ਇਸ ਨੂੰ ਹੁਣ ਬੜੇ ਵਿਸਥਾਰ ਨਾਲ ਜਿੱਥੇ ਤੱਕ ਮੈਂ ਅੰਦਾਜ਼ਾ ਲਾਨਾ ਬੜੀ ਲੰਬੀ ਬਾਣੀ ਹੈ ਜਿਹਨੂੰ ਅਸੀਂ ਅਕਾਲ ਉਸਤਤ ਕਹਿੰਦੇ ਹਾਂ। ਅਕਾਲ ਵਿੱਚ ਮੇਰੇ ਪਾਤਸ਼ਾਹ ਸਾਰੇ ਬ੍ਰਹਿਮੰਡ ਨੂੰ ਲਿਆਉਂਦੇ ਨੇ, ਸਾਰੇ ਬ੍ਰਹਿਮੰਡ ਕੇਵਲ ਸਾਡੇ ਦੇਸ਼ ਵਾਸੀਆਂ ਨੇ ਇੰਨਾ ਹੀ ਜਾਣਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੂਰਬੀਰ ਸਨ, ਵਕਤ ਦੇ ਜ਼ਾਲਮਾਂ ਨਾਲ ਲੜੇ ਨੇ, ਬੜੇ ਬਹਾਦਰ ਸਨ, ਬੜੀ ਫੌਜ ਸ਼ਾਨੋ ਸ਼ੌਕਤ ਰੱਖਦੇ ਸਨ। ਸ਼ਾਨੋ ਸ਼ੌਕਤ ਵੀ ਇਸੇ ਵਾਸਤੇ ਧਿਆਨ ਨਾਲ ਸੁਣਨਾ, ਔਰੰਗਜ਼ੇਬ ਨੇ ਸਾਰੇ ਦੇਸ਼ ਵਿੱਚ ਹੁਕਮ ਫਿਰਵਾ ਦਿੱਤਾ ਸੀ ਡੰਡੋਰਾ, ਕੋਈ ਭਾਰਤ ਵਾਸੀ ਖਾਸ ਕਰਕੇ ਹਿੰਦੂ ਸਿਰ ਤੇ ਕਲਗੀ ਨਹੀਂ ਲਾ ਸਕਦਾ, ਘੋੜੇ ਦੀ ਅਸਵਾਰੀ ਨਹੀਂ ਕਰ ਸਕਦਾ, ਹੱਥ ਦੇ ਤਲਵਾਰ ਸ਼ਸਤਰ ਨਹੀਂ ਰੱਖ ਸਕਦਾ, ਮਨਾਹੀ ਕਰ ਦਿੱਤੀ ਸੀ। ਉਸ ਮਨਾਹੀ ਵਿੱਚ ਇਹ ਵੀ ਸੀ ਕੋਈ ਹਿੰਦੂ ਝਟਕਾ ਨਹੀਂ ਕਰ ਸਕਦਾ, ਝਟਕਾ ਸਾਰੇ ਰਾਜਪੂਤ ਕਰਦੇ ਸਨ। ਔਰ ਇਹ ਦੁਆਪਰ ਜਨਮੇਜੇ ਦੇ ਲੜਕੇ ਜੈ ਸਿੰਘ ਤੋਂ ਪ੍ਰਥਾ ਚਲੀ ਹੋਈ ਸੀ ਝਟਕੇ ਦੇ, ਤਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਉਦਾਹਰਣ ਵੀ ਦਿੱਤਾ ਜੋ ਕੱਲ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ। ਉਹਾਂ ਤੇ ਹਰਿਓ ਉਹਾਂਲੇ ਹਰਿਓ ਜੈਸੇ ਬਾਸਾ ਮਾਸ ਦੇਤ ਜਾਟ ਲਿਖ, ਰੱਬ ਕੋਲ ਲਿਆ ਰੱਬ ਦੇ ਅੱਗੋਂ ਰੱਖ ਦਿੱਤਾ, ਇਹ ਤੇ ਇੰਜ ਹੈ ਜਿਵੇਂ ਪਰੂਥਾ ਮਾਸ ਝਟਕਾ ਹੀ ਦਿੰਦਾ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੰਕਤੀ, ਇਹ ਸ਼ਬਦ ਬਹੁਤ ਪੁਰਾਣਾ ਹੈ, ਰਾਜਪੂਤਾਂ ਦੇ ਚ ਹੈ। ਰਾਜਪੂਤ ਅੱਜ ਵੀ ਝਟਕੇ ਤੋਂ ਬਿਨਾਂ ਦੂਜਾ ਮਾਸ ਗ੍ਰਹਿਣ ਨਹੀਂ ਕਰਦੇ, ਸ਼ਸਤਰ ਵੀ ਰੱਖਦੇ ਨੇ। ਔਰ ਜਿਹੜੇ ਸਹੀ ਮਹੀਨੇ ਦੇ ਰਾਜਪੂਤ ਨੇ, ਜਿਸ ਦਿਨ ਵਿਆਹ ਸ਼ਾਦੀ ਕਿਸੇ ਹੋਰ ਸ਼ਾਨ ਸ਼ੌਕਤ ਦੇ ਨਾਲ ਜਾਣਾ, ਕਲਗੀ ਵੀ ਲੈਂਦੇ ਨੇ। ਹੁਕਮ ਕਰ ਦਿੱਤਾ ਔਰੰਗਜ਼ੇਬ ਨੇ, ਕੋਈ ਕਲਗੀ ਨਹੀਂ ਲਾ ਸਕਦਾ, ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਹੱਥ ਦੇ ਸ਼ਸਤਰ ਨਹੀਂ ਰੱਖ ਸਕਦਾ, ਕੋਈ ਝਟਕਾ ਨਹੀਂ ਕਰ ਸਕਦਾ। ਅਨੰਦਪੁਰ ਸਾਹਿਬ ਤੋਂ ਐਲਾਨ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਮੈਂ ਸਭ ਕੁਝ ਕਰਾਂਗਾ, ਮੈਂ ਰੱਖਾਂਗਾ ਹੱਥ ਦੇ ਤਲਵਾਰ, ਮੈਂ ਰੱਖਾਂਗਾ ਸਿਰ ਤੇ ਕਲਗੀ, ਲੱਖਣ ਦੀ ਲੋੜ ਨਹੀਂ ਸੀ। ਸ਼ਾਇਦ ਔਰੰਗਜ਼ੇਬ ਮਨਾਹੀ ਨਾ ਕਰਦਾ ਤੇ ਨਾ ਹੀ ਰੱਖਦਾ, ਇਹ ਵੀ ਮੈਂ ਅਰਜ਼ ਕਰਦਾ। ਅਸੀਂ ਗੁਲਾਮ ਨਹੀਂ ਆ ਔਰ ਗੁਲਾਮ ਹੋ ਕੇ ਨਹੀਂ ਰਹਿਣਾ। ਜਦ ਕਿਸੇ ਦਿਨ ਇਮਾਨਦਾਰੀ ਨਾਲ ਇਤਿਹਾਸਕਾਰ ਨੇ ਇਸ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਲਿਖਿਆ, ਆਜ਼ਾਦੀ ਦੇ ਰਹਿਬਰ ਤੇ ਪ੍ਰਵਾਨੇ ਸਭ ਤੋਂ ਸ਼ਿਖਰ ਤੇ ਆਉਣਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਹ ਵੀ ਮੈਂ ਅਰਜ਼ ਕਰਾਂ। ਅਜੇ ਤੇ ਇਸ ਦਾ ਜ਼ਿਕਰ ਵੀ ਨਹੀਂ, ਅਜੇ ਤੇ ਇਸ ਦੀ ਕੋਈ ਗੱਲ ਵੀ ਨਹੀਂ, ਲੋਕੀ ਗੱਲ ਸੁਣ ਨਹੀਂ ਸਕੇ, ਜਾਂ ਇੰਜ ਕਹਿ ਲਓ ਅਸੀਂ ਗੱਲ ਸੁਣਾ ਵੀ ਨਹੀਂ ਸਕੇ, ਗੱਲਾਂ ਦੋਵੇਂ ਪਾਸੇ ਦੀਆਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੂਰਬੀਰ ਨੇ, ਬਹਾਦਰ ਨੇ, ਠੀਕ ਹੈ, ਸ਼ਾਨੋ ਸ਼ੌਕਤ ਨਾਲ ਰਹਿੰਦੇ ਨੇ, ਪਰ ਇਤਨਾ ਵੱਡਾ ਬ੍ਰਹਮ ਗਿਆਨ ਹੈ, ਇਤਨੀ ਮਹਾਨ ਬ੍ਰਹਮ ਦ੍ਰਿਸ਼ਟੀ ਹੈ ਕਿ ਦ੍ਰਿਸ਼ਟੀ ਸਮ ਹੋ ਗਈ ਹੈ, ਸਮ ਦ੍ਰਿਸ਼ਟੀ। ਇਤਿਹਾਸਕ ਸਬੂਤ ਤੇ ਇਹ ਹੈ, ਭਾਈ ਕਨਈਏ ਨੂੰ ਕਹਿ ਦਿੱਤਾ ਸੀ ਅਧੂਰਾ ਕੰਮ ਕਰਦਾ ਪਿਆ, ਸਿਰਫ ਪਾਣੀ ਪਿਲਾ ਰਿਹਾ, ਮਰਮ ਪੱਟੀ ਵੀ ਕਰਿਆ। ਸਮਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ, ਹੁਣ ਉਹਨਾਂ ਦੇ ਬੋਲ ਸਮਝੋ, ਕਿਉਂਕਿ ਬ੍ਰਹਿਮੰਡ ਦੇ ਚ ਖਾਸ ਕਰਕੇ ਇਸ ਧਰਤੀ ਦੇ ਚ ਔਰ ਧਰਤੀ ਦੇ ਚ ਮਨੁੱਖ ਇੱਕ ਤਹਿਨ ਨੇ, ਇੱਕ ਕਿੱਤਾ ਨਹੀਂ, ਇੱਕ ਜ਼ਾਤ ਨਹੀਂ, ਇੱਕ ਮਜ਼ਹਬ ਨਹੀਂ, ਇੱਕ ਰੰਗ ਨਹੀਂ, ਇੱਕ ਰੂਪ ਨਹੀਂ, ਇੱਕ ਭਾਸ਼ਾ ਨਹੀਂ, ਇੱਕ ਨੈਣ ਨਕਸ਼ ਨਹੀਂ, ਇੱਕ ਆਵਾਜ਼ ਨਹੀਂ, ਕੁਛ ਵੀ ਤੇ ਮੇਲ ਨਹੀਂ ਖਾਂਦਾ। ਪਰ ਹੁਣ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੁਛ ਬੋਲ ਤੁਹਾਡੇ ਸਾਹਮਣੇ ਰੱਖਾਂ। ਸਾਹਿਬ ਕਹਿੰਦੇ ਨੇ, ਕਤਹੂੰ ਸੁਚੇਤ ਹੋਏ ਕੇ ਚੇਤ ਹੋ, ਕਤਹੂੰ ਬਿਖਾਰੀ ਹੋਏ ਕੇ ਮਾਂਗਤ ਫਿਰਤ ਬੇਖ, ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ, ਕਹੂੰ ਬੇਦ ਰੀਤ ਕਹੂੰ ਤਾਸ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ। ਮਹਾਰਾਜ ਕਹਿੰਦੇ ਨੇ, ਮੈਂ ਕਿਧਰੇ ਦੇਖਦਾ ਪਿਆ, ਤੂੰ ਬੜਾ ਚੇਤਨ ਹੈ, ਬੜਾ ਚੇਤਨ ਹੈ, ਸਾਵਧਾਨ ਹੈ, ਹਰ ਪੱਖ ਦੇ ਤੂੰ ਚੇਤਨ ਹੈ, ਪਰ ਕਿਧਰੇ ਤੇ ਬਿਲਕੁਲ ਅਚੇਤ ਹੈ, ਅਚੇਤ ਬਿਲਕੁਲ ਅਬੋਧ ਹੈ, ਬਿਲਕੁਲ ਅਚੇਤ ਹੈ। ਜਾਂ ਇੰਝ ਕਹਿ ਲੋ, ਇੱਕ ਮਾਸੂਮ ਬੱਚੇ ਦੇ ਰੂਪ ਦੇ ਤੋਂ ਬਿਲਕੁਲ ਅਚੇਤ ਹੈ, ਇੱਕ ਪਰਮ ਸੰਤ ਦੇ ਰੂਪ ਦੇ ਤੋਂ ਪੂਰਨ ਚੇਤਨ ਹੈ, ਪੂਰਨ ਚੇਤਨ ਹੈ। ਬੱਚਾ ਤੇ ਅਚੇਤ ਹੈ, ਫਿਰ ਪਸ਼ੂ ਅਚੇਤਨ ਹੈ, ਫਿਰ ਬਨਸਪਤੀ ਅਚੇਤ ਹੈ, ਫਿਰ ਪੱਥਰ ਤੇ ਬਿਲਕੁਲ ਅਚੇਤਨ ਹੈ। ਕਤਹੂੰ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਿਧਰੇ ਤੂੰ ਪੂਰਨ ਸੁਚੇਤ ਹੋ ਕੇ ਆਪਣੀ ਚੇਤਨਾ ਵਿੱਚ ਬੜਾ ਸਵਪਨ ਲਿਆਂਦਾ। ਚਾਰ ਦੇ ਅਰਥ ਨੇ ਖੂਬਸੂਰਤ, ਸਵਪਨ ਗਾਵੇ ਕੋ ਗੁਣ ਵਡਿਆਈਆ ਚਾਰ, ਕੋਈ ਗਾਉਂਦਾ ਹੈ ਤੇਰੀਆਂ ਸੁੰਦਰ ਸੁੰਦਰ ਵਡਿਆਈਆਂ ਨੂੰ, ਤੇਰੇ ਸੁੰਦਰ ਸੁੰਦਰ ਗੁਣਾਂ ਨੂੰ, ਚਾਰ ਸੁੰਦਰ ਚਾਰ ਖੂਬਸੂਰਤ। ਕਿਧਰੇ ਤੂੰ ਆਪਣੀ ਚੇਤਨਾ ਨੂੰ ਬੜਾ ਖੂਬਸੂਰਤ ਬਣਾਇਆ। ਬੱਚਾ ਅਚੇਤਪਣੇ ਵਿੱਚ ਮਸਤ ਹੈ, ਪਰ ਡਰੱਗਜ਼ ਲੈਣ ਵਾਲਾ, ਅਫੀਮ ਭੰਗ ਚਰਸ ਗਾਂਜਾ ਸੁਲਫਾ ਖਾਣ ਵਾਲਾ ਅਚੇਤ ਪਿਆ, ਵਿਸੇ ਚ ਮਸਤ, ਅਚੇਤ ਬਿਲਕੁਲ ਸੁੱਤਾ ਹੋਇਆ। ਕਤਹੂੰ ਬਿਖਾਰੀ ਹੋਏ ਕੇ ਮਾਂਗਤ ਫਿਰਤ ਬੇਖ, ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇਤ ਹੋ। ਦੇਖਦਾ ਪ੍ਰਭੂ ਕਿਧਰੇ ਤੂੰ ਬੜਾ ਦੀਨਹੀਨ ਹੈ। ਹੁਣ ਸਾਰੀ ਅਕਾਲ ਉਸਤਤ ਹੈ, ਅਕਾਲ ਦੀ ਗੱਲ, ਤੂੰ ਬਿਖਾਰੀ ਵੀ ਤੇ ਅਕਾਲ ਦੇ ਚ, ਕੋਈ ਅਕਾਲ ਤੋਂ ਬਾਹਰ ਹੈ। ਕਿਧਰੇ ਤੂੰ ਬਿਖਾਰੀ ਹੈ, ਮੰਗਤਾ ਮੰਗ ਰਿਹਾ ਮੰਗਦਾ, ਪਰ ਕਮਾਲ ਹੈ ਕਿਧਰੇ ਤੂੰ ਮਹਾਦਾਨੀ ਹੈ, ਦੇ ਰਿਹਾ ਦੇ ਰਿਹਾ ਦੇ ਰਹੇ, ਕਿਧਰੇ ਮੰਗ ਰਹੇ ਕਿਧਰੇ ਦੇ ਰਹੇ। ਇਹਨੂੰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇੰਝ ਬਿਆਨ ਕਰਦੇ ਨੇ, ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਉਣਾ। ਕਮਾਲ ਦੇ ਨੇ ਤੇਰੇ ਚੋਜ, ਕਿਧਰੇ ਤੂੰ ਬਿਖਾਰੀ ਬਣੇ ਹੋਇਆ, ਕਿਧਰੇ ਤੂੰ ਦਾਤਾ ਬਣਿਆ ਹੋਇਆ। ਕਤਹੂੰ ਬਿਖਾਰੀ ਹੋਏ ਕੇ ਮਾਂਗਤ ਫਿਰਤ ਵੇਖ, ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ। ਕਿਧਰੇ ਸ਼ਹਿਨ ਸ਼ਾਹਾਂ ਨੂੰ, ਹੁਕਮਰਾਨਾਂ ਨੂੰ ਬੜਾ ਧਨ ਦੇਣਾ, ਬੜੀ ਪ੍ਰਤਿਸ਼ਠਾ ਦੇਣਾ, ਉੱਚੀ ਗੱਦੀ ਦੇਣਾ, ਕਿਧਰੇ ਖੋ ਲੈਣਾ ਖੋ ਲੈਣਾ। ਇਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਝ ਫਰਮਾਨ ਕਰਦੇ ਨੇ, ਛਿਨ ਮੇ ਰੰਕ ਰਾਵ ਕੋ ਕਰਈ, ਰਾਵ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖ ਨਾਵੇ, ਯੇ ਤਾਂ ਕੋ ਵਿਵਹਾਰੇ। ਰੱਬ ਦਾ ਕੋਈ ਵਿਵਹਾਰ ਵੀ ਹੋਵੇਗਾ, ਧੰਦਾ ਵੀ ਹੋਵੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਹੈਗਾ, ਖਾਲੀਆਂ ਨੂੰ ਭਰ ਛੱਡਦਾ, ਭਰਿਆਂ ਨੂੰ ਖਾਲੀ ਕਰ ਦਿੰਦਾ, ਫਿਰ ਖਾਲੀਆਂ ਨੂੰ ਭਰ ਦਿੰਦਾ, ਭਰਿਆਂ ਨੂੰ ਖਾਲੀ ਕਰ ਦਿੰਦਾ, ਜਮੇ ਮਰਨ ਕਰ ਦਿੰਦਾ, ਮਰਿਆ ਫਿਰ ਜਨਮ ਕਰ ਦਿੰਦਾ, ਭਰਿਆ ਹੈ, ਖਾਲੀ ਕਰ ਦਿੰਦਾ, ਖਾਲੀ ਨੂੰ ਭਰ ਦਿੰਦਾ। ਰੀਤੇ ਭਰੇ ਭਰੇ ਸਖ ਨਾ ਆਵੇ, ਇਹ ਤਾਂ ਕੋ ਵਿਵਹਾਰ ਹੈ। ਗੁਰੂ ਤੇਗ ਬਹਾਦਰ ਸਾਹਿਬ, ਇਹ ਉਹਦਾ ਵਿਵਹਾਰ ਹੈ, ਇਹ ਉਹਦਾ ਖੇਡ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਗਲੇ ਦੂਸਰੇ ਛੰਦ ਵਿੱਚ ਇੰਜ ਬਿਆਨ ਕਰਦੇ ਨੇ, ਕਹੂੰ ਜਛ ਗੰਧਰਵ ਉਰਗ ਕਹੂੰ ਵਿਦਿਆਧਰ, ਕਹੂੰ ਭੈ ਕਿਨਰ ਪਿਸਾਚ ਕਹੂੰ ਪ੍ਰੇਤ। ਕਿਧਰੇ ਤੂੰ ਚੋਟੀ ਦਾ ਸੰਗੀਤਕਾਰ ਹੈ, ਦੇਵਤਿਆਂ ਦੀ ਸਭਾ ਵਿੱਚ ਗਾਇਨ ਕਰਨ ਵਾਲਾ, ਅਨਾਹਦ ਨਾਦ ਦੀ ਧੁਨ ਜੋ ਸੰਗੀਤਮਈ ਹੈ, ਉਹਦੇ ਚ ਕਈ ਸਾਜ਼ਾਂ ਦੀ ਆਵਾਜ਼ ਆਉਂਦੀ ਹੈ। ਜਿਨ੍ਹਾਂ ਜਿਨ੍ਹਾਂ ਨੇ ਪਕੜੇ, ਘੱਟ ਤੋਂ ਘੱਟ ਪੰਜ ਸਾਜ਼ਾਂ ਦੀ ਆਵਾਜ਼ ਵਿੱਚ ਆਉਂਦੀ ਹੈ ਉਸ ਅਨਾਹਦ ਨਾਦ ਵਿੱਚ। ਤੇ ਪੰਜ ਸਾਜ਼ਾਂ ਨੂੰ ਇੰਜ ਕਹਿੰਦੇ ਨੇ, ਤੱਤ ਵਿੱਤ ਘਣ ਨਾਦ ਸੁਗਰ। ਜੋ ਤੰਤੀ ਸਾਜ਼ਾਂ ਤੋਂ ਆਵਾਜ਼ ਪੈਦਾ ਹੁੰਦੀ ਹੈ, ਸਿਤਾਰ ਹੈ, ਦਿਲਰੁਬਾ ਹੈ, ਸਾਰੰਗੀ ਹੈ, ਇੱਕ ਤਾਰਾ ਹੈ, ਬੀਨਾ ਹੈ, ਬਹੁਤ ਸਾਰੇ ਤੰਤੀ ਸਾਜ਼। ਚਮੜੇ ਦੇ ਮੜੇ ਹੋਏ ਸਾਜ਼, ਢੋਲਕ ਹੈ, ਮਰਦੰਗ ਹੈ, ਤਬਲਾ ਹੈ, ਮੰਜੀਰ ਹੈ, ਡੱਬ ਹੈ, ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਨੇ। ਫਿਰ ਧਾਤੂਆਂ ਨਾਲ ਜੋ ਧਾਤੂਆਂ ਟਕਰਾਉਂਦੀਆਂ ਨੇ, ਪਿੱਤਲ ਨਾਲ ਪਿੱਤਲ, ਲੋਹੇ ਨਾਲ ਲੋਹਾ, ਗੁੰਗਰੂ, ਖੜਤਾਲਾਂ ਇਤਿਹਾਸ। ਫਿਰ ਇੱਕ ਚੌਥੀ ਆਵਾਜ਼ ਜੋ ਉਸਦੇ ਚ ਮਿਸ਼ਰਤ ਬ੍ਰਹਮ ਗਿਆਨੀਆਂ ਨੂੰ ਸੁਣਾਈ ਦਿੱਤੀ ਹੈ ਅਨਾਹਦ ਨਾਲ, ਪਰ ਉਹਨੂੰ ਵੀ ਦੱਸਣਾ ਸੀ ਉਹ ਕੀ ਹੈ। ਘੜੇ ਦੇ ਉੱਤੇ ਜਿਹੜੀ ਥਾਪ ਦਿੱਤੀ ਜਾਂਦੀ ਹੈ ਤੇ ਉਹਦੇ ਚੋਂ ਜਿਹੜੀ ਆਵਾਜ਼ ਨਿਕਲਦੀ ਹੈ, ਸੰਗੀਤ ਆਚਾਰੀਆ ਘੜੇ ਨੂੰ ਵੀ ਵਰਤ ਦੇਣਾ। ਇਹਨੂੰ ਨਾਦ ਸ਼ਬਦ ਕਰਕੇ ਕਹਿੰਦੇ ਨੇ। ਸੁਗਰ ਸਵਾਸ ਪਹਿਚਾਨ ਸ਼ਹਿਨਾਈ ਮੁਰਲੀ ਨਰਸਿੰਘਾ ਸੰਖ ਹਾਰਮੋਨੀਅਮ, ਜੋ ਹਵਾ ਦੇ ਨਾਲ ਵੱਜਦੇ ਨੇ ਸਾਜ਼, ਪਵਨ ਦੇ ਨਾਲ ਵੱਜਦੇ ਨੇ ਸਾਜ਼। ਇਸ ਤਰ੍ਹਾਂ ਦੀਆਂ ਪੰਜ ਆਵਾਜ਼ਾਂ, ਕਈ ਤਰ੍ਹਾਂ ਦੇ ਤੰਤੀ ਸਾਜ਼ਾਂ ਦੀ ਆਵਾਜ਼, ਕਈ ਤਰ੍ਹਾਂ ਦੇ ਚਮੜੇ ਦੇ ਮੜੇ ਹੋਏ ਸਾਜ਼ਾਂ ਦੀ ਆਵਾਜ਼। ਅੱਜ ਕੱਲ੍ਹ ਜੋ ਮੈਂ ਦੇਖੇ ਨੇ ਸੰਗੀਤਕਾਰ, ਭਾਈ ਸਾਹਿਬ ਭਾਈ ਨੰਦ ਲਾਲ ਦੀ ਇੱਕ ਗਜ਼ਲ ਦੀ ਮੈਂ ਵਿਆਖਿਆ ਕਰ ਰਿਹਾ ਸੀ, ਚੋਟੀ ਦੇ ਸੰਗੀਤਕਾਰ ਉਹਨਾਂ ਨੇ ਉਸਦਾ ਮਿਊਜ਼ਿਕ ਦਿੱਤਾ ਸੀ, ਔਰ ਇੱਕ ਚੋਟੀ ਦਾ ਗਾਇਕ ਮੁਸਲਿਮ ਸੀ, ਇਸ ਵਕਤ ਮੈਨੂੰ ਨਾਮ ਨਹੀਂ ਆ, ਉਸਨੇ ਗਾਇਨ ਕੀਤੇ ਸਨ। ਇਹ ਟੇਪ ਨਦੀਮ ਤੇ ਅਰਜਨ ਨੇ ਕੱਢੀ ਸੀ, ਮੈਨੂੰ ਚੰਗੀ ਤਰ੍ਹਾਂ ਬੰਬੇ ਦੇ ਵਿੱਚ 10,000 ਟੇਪਾਂ ਲਿਆਂਦੀਆਂ ਸਨ। ਬਹੁਤ ਵੱਡਾ ਸਮਾਗਮ ਸੀ, ਮੁੜ ਕੇ ਪਤਾ ਨਹੀਂ ਕੀ ਹੋਇਆ, ਮੈਨੂੰ ਜਿਹੜੀ ਟੇਪ ਦਿੱਤੀ ਸੀ, ਮੇਰੇ ਕੋਲ ਇੱਕ ਰਿਕਾਰਡਿੰਗ ਕੰਪਨੀ ਦਿੱਲੀ ਦੇ ਉਸ ਸੱਜਣ ਨੇ ਮੰਗ ਲਈ ਤੇ ਅੱਜ ਤੱਕ ਵਾਪਸ ਨਾ ਆਈ। ਉਹ ਮੈਂ ਖੁਦ ਵੀ ਸੁਣਨਾ ਚਾਹੁੰਦਾ ਸੀ, ਕਿਉਂਕਿ ਇੱਕੋ ਹੀ ਦਫਾ ਮੈਂ ਸੁਣਿਆ। ਉਹਨੇ ਗਾਇਆ ਬੜਾ ਗਜ਼ਬ ਦਾ, ਚਲ ਤਬਲੇ ਵਾਲੇ ਬੈਠੇ, ਦੋ ਦੋ ਢੋਲਕਾਂ ਵਾਲੇ ਬੈਠੇ, ਟੱਬ ਵੀ ਸੀ। ਮੈਂ ਕਿਹਾ ਇਤਨੇ ਚਮੜੇ ਦੇ ਸਾਜ਼, ਕਿਤਨੇ ਤੰਤੀ ਸਾਜ਼ਾਂ ਵਾਲੇ ਬੈਠੇ, ਬਹੁਤ ਸਾਰੇ। ਹਲਕੀ ਜਿਹੀਆਂ ਸ਼ਹਿਨਾਈ ਵਾਦਨ ਵੀ ਨਾਲ ਸੀ, ਮੁਰਲੀ ਵੀ ਨਾਲ ਸੀ। ਬੜੀ ਪਿਆਰੀ ਧੁਨ ਉਹਨਾਂ ਨੇ ਬਣਾਈ ਸੀ ਤੇ ਦਾਸ ਨੇ ਉਹਨਾਂ ਦੀ ਵਿਆਖਿਆ ਕੀਤੀ ਸੀ। ਇਹ 108 ਇੱਕ ਤਰੀਕੇ ਦੇ ਸਲੋਕ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ। ਨੰਦ ਲਾਲ ਨੇ 108 ਸਿਫਤਾਂ ਗਾਇਨ ਕੀਤੀਆਂ ਨੇ, ਮਾਲਾ ਦੇ 108 ਮਣਕੇ ਆਉਂਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਉਹਨਾਂ ਨੇ ਸਿਫਤਾਂ ਗਾਇਨ ਕੀਤੀਆਂ ਨੇ 108। ਇਹਨੂੰ ਕਹਿੰਦੇ ਨੇ ਮਾਲਾ ਭਾਈ ਨੰਦ ਲਾਲ, ਉਹਨਾਂ ਦੀ ਮਾਲਾ। ਉਹ ਇਸ ਤਰ੍ਹਾਂ ਦੇ ਬੋਲ ਨੇ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਇਸ ਤਰ੍ਹਾਂ ਦੀ 108 ਮੈਂ 4 ਦਿਨਾਂ ਦੇ ਚ ਰਿਕਾਰਡ ਕਰਾਈਆਂ ਸਨ। ਮਿਊਜ਼ਿਕ ਉਹਨਾਂ ਨੇ ਦਿੱਤਾ ਸੀ, ਫਿਰ ਮੈਂ ਸਿਰਫ ਸਾਜ਼ਾਂ ਦੀ ਧੁਨੀ ਸੁਣ ਕੇ ਮਸਤ ਹੋ ਗਿਆ। ਮੈਂ ਕਿਹਾ ਹੱਦ ਹੋ ਗਈ, ਐਸੀ ਆਵਾਜ਼, ਐਸੀ ਲੈ ਬਦਤਾ, ਇਤਨੇ ਤਬਲੇ, ਇਤਨੇ ਢੋਲਕ ਮਜਾਲੇ ਲੈ ਤੋਂ ਨਿਕਲਣ, ਇਤਨੇ ਤੰਤੀ ਸਾਜ਼ ਵਜ ਰਹੇ ਨੇ ਮਜਾਲੇ ਲੈ ਤੋਂ ਨਿਕਲਣ, ਸ਼ਹਿਨਾਈ ਵਜ ਰਹੀ ਏ, ਮੁਰਲੀ ਵਜ ਰਹੀ ਏ, ਮਜਾਲੇ ਉਹ ਲੈ ਤੋਂ ਉਖੜਨ, ਬੜੀ ਤਰਤੀਬ, ਬੜੀ ਬੰਦਿਸ਼, ਔਰ ਉਹ ਧੁਨ ਬੜੀ ਪਿਆਰੀ। ਜਿਨ੍ਹਾਂ ਨੇ ਅਨਾਹਦ ਨਾਦ ਨੂੰ ਸੁਣਿਆ ਹੈ, ਉਹ ਕਹਿੰਦੇ ਸੈਂਕੜੇ ਤਰ੍ਹਾਂ ਦੇ ਤੰਤੀ ਆਵਾਜ਼ਾਂ ਦੀ ਧੁਨ, ਸੈਂਕੜੇ ਤਰ੍ਹਾਂ ਦੇ ਚਮੜੇ ਦੇ ਮੜੇ ਹੋਏ ਸਾਜ਼ਾਂ ਦੀ ਧੁਨ, ਸੈਂਕੜੇ ਤਰ੍ਹਾਂ ਧਾਤੂਆਂ ਦੇ ਟਕਰਾਣ ਦੀ ਧੁਨ, ਸੈਂਕੜੇ ਤਰ੍ਹਾਂ ਦੀ ਨਾਦ ਧੁਨ ਜੋ ਘੜੇ ਚੋਂ ਪੈਦਾ ਹੁੰਦੀ ਏ, ਤੇ ਸੈਂਕੜੇ ਤਰ੍ਹਾਂ ਦੀ ਪਮਨ ਤੋਂ ਜੋ ਪੈਦਾ ਹੁੰਦੀ ਏ, ਸ਼ਹਿਨਾਈ, ਮੁਰਲੀ, ਸੰਖ ਇਤਿਹਾਦਕ, ਉਹ ਸਾਜ਼ ਗਿਣੇ ਨਹੀਂ ਜਾ ਸਕਦੇ। ਆਵਾਜ਼ ਨੂੰ ਉਹਨਾਂ ਨੇ ਫਿਰ 5 ਹਿੱਸਿਆਂ ਚ ਵੰਡਿਆ, ਤੱਤ, ਵਿੱਤ, ਗਣ, ਨਾਦ, ਸੁਗਰ। ਐਸੀ ਉਹ ਆਵਾਜ਼ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ, ਕਿਧਰੇ ਤੇ ਤੂੰ ਜੱਛ ਗੰਧਰਵ ਤੇ ਕਿਨਰ ਬਣਿਆ ਹੋਇਆ ਹੈ। ਬੜਾ ਚੋਟੀ ਦਾ ਸੰਗੀਤਕਾਰ ਤੇ ਕਿਨਰ, ਜੋ ਇਸਤਰੀ ਵੀ ਨਹੀਂ ਤੇ ਪੁਰਸ਼ ਵੀ ਨਹੀਂ, ਉਹਨੂੰ ਕਿਨਰ ਕਹਿੰਦੇ ਨੇ। ਜਿਹਦੇ ਚ ਪੁਰਸ਼ ਦਾ ਮਾਦਾ ਵੀ ਨਹੀਂ, ਜਿਹਦੇ ਚ ਇਸਤਰੀ ਦਾ ਮਾਦਾ ਵੀ ਨਹੀਂ, ਜੋ ਇਸਤਰੀ ਵਾਲੀ ਕਿਰਿਆ ਵੀ ਨਹੀਂ ਕਰ ਸਕਦਾ ਔਰ ਜੋ ਪੁਰਸ਼ ਵਾਲੀ ਕਿਰਿਆ ਵੀ ਨਹੀਂ ਕਰ ਸਕਦਾ, ਉਹਦੇ ਸੰਪੰਨ ਨਹੀਂ ਹੈ। ਜੋ ਮਰਦ ਵੀ ਨਹੀਂ ਹੈ ਤੇ ਇਸਤਰੀ ਵੀ ਨਹੀਂ ਹੈ, ਕਿਨਰ। ਮਹਾਰਾਜ ਕਹਿੰਦੇ ਨੇ, ਕਿਧਰੇ ਤੂੰ ਕਿਨਰ, ਉਹ ਵੀ ਤੂੰ ਹੈ। ਇਹ ਨਹੀਂ ਕਿ ਉਹ ਕੋਈ ਹੋਰ ਹੈ, ਉਹ ਵੀ ਤੂੰ। ਕਹੂੰ ਜਛ ਗੰਧਰਵ ਉਰਗ, ਕਹੂੰ ਵਿਦਿਆਧਰ, ਕਹੂੰ ਭੈ ਕਿਨਰ, ਪਿਸਾਚ ਕਹੂੰ ਪ੍ਰੇਤ ਹੋ। ਪਰ ਹੇ ਕਿਧਰੇ ਪ੍ਰਭੂ ਭਟਕਦੀ ਹੋਈ ਰੂਹ, ਇਹ ਪਿਸਾਚ ਪ੍ਰੇਤ ਤੇ ਭੂਤ, ਇਹ ਵੀ ਤੂੰ ਹੈ, ਇਹ ਵੀ ਤੂੰ। ਜਿਹਨੂੰ ਜਨਮ ਨਹੀਂ ਮਿਲਿਆ ਅਜੇ ਤੱਕ, ਭਟਕਦਾ ਪਿਆ। ਜਿਵੇਂ ਜ਼ਮੀਨ ਦੇ ਉੱਤੇ ਮਨੁੱਖ ਚੰਗੇ ਤੇ ਮਾੜੇ ਨੇ, ਇਨ੍ਹਾਂ ਭਟਕਦੀਆਂ ਹੋਈਆਂ ਰੂਹਾਂ ਦੇ ਚ ਵੀ ਚੰਗੇ ਤੇ ਮਾੜੇ ਨੇ। ਮੈਂ ਕਈ ਦਫਾ ਅਰਜ਼ ਕੀਤਾ, ਚੰਗਿਆਂ ਨੂੰ ਦੇਵਤਾ ਕਹਿੰਦੇ ਨੇ, ਦੇਵ ਕੇਤੇ ਦੇਵ ਦਾਨ ਮੁੰਨ ਕੇਤੇ, ਮਾੜਿਆਂ ਨੂੰ ਭੂਤ ਪ੍ਰੇਤ ਪਿਸਾਚ ਕਹਿੰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸੁਖਮਨੀ ਸਾਹਿਬ। ਹੇ ਪ੍ਰਭੂ, ਇਹ ਵੀ ਤੇਰੀ ਲੀਲਾ, ਇਹ ਵੀ ਤੇਰਾ ਰੂਪ, ਇਹ ਭੂਤ ਵੀ ਤੂੰ, ਗੁਸਤਾਖੀ ਮਾਂ, ਇਹ ਪ੍ਰੇਤ ਵੀ ਤੂੰ, ਇਹ ਪਿਸਾਚ ਵੀ ਤੂੰ। ਕਹੂੰ ਜਛ ਗੰਧਰਵ ਉਰਗ, ਕਹੂੰ ਵਿਦਿਆਧਰ, ਕਹੂੰ ਭੈ ਕਿਨਰ, ਪਿਸਾਚ ਕਹੂੰ ਪ੍ਰੇਤ ਹੋ। ਕਾਹੂੰ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਾਹੂੰ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇਤ ਹੋ। ਪਰ ਹੇ ਪ੍ਰਭੂ, ਕਿਧਰੇ ਤੂੰ ਐਨ ਨਿਰੋਲ ਸ਼ੁੱਧ ਹਿੰਦੂ ਹੈ, ਤੂੰ ਹੀ ਹੈ, ਇਹ ਹਿੰਦੂ ਵੀ ਕੋਈ ਹੋਰ ਨਹੀਂ ਹੈ। ਗੁਫਾ ਵਿਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਨਾ ਹੈ, ਹਿੰਦੂ ਬਣ ਕੇ ਤੂੰ ਹਿੰਦੂ ਹੈ। ਪਰ ਕਿਧਰੇ ਤੈਨੂੰ ਹਿੰਦੂ ਹੋਣਾ ਚੰਗਾ ਨਹੀਂ ਲੱਗਿਆ, ਪਤਾ ਨਹੀਂ ਕਿ ਫਿਰ ਤੂੰ ਤੁਰਕ ਬਣ ਗਏ, ਤੂੰ ਹੁਣ ਮਸਜਿਦ ਦੇ ਮੁਨਾਰੇ ਤੇ ਬਾਂਗ ਪਿਆ ਦੇਂਦਾ, ਇਹ ਵੀ ਤੂੰ ਹੈ, ਉਹ ਵੀ ਤੂੰ ਹੈ, ਇਹ ਵੀ ਤੂੰ ਹੈ। ਇਹ ਮੁਨਾਰੇ ਤੇ ਚੜਾ ਹੋਇਆ ਬਾਂਗ ਦੇ ਰਿਹਾ, हे प्रभु ए भी तो है। ए अकाल उस्तत परमात्मा दी उस्तत पे कर देन गुरु गोविंद सिंह जी महाराज ओ गुफा विच बैठ के जो गायत्री दे मंत्रां दा जप पिया करदा हिंदू बन के ए भी तो है। और मुसलमान बन के जो मस्जिद दे मुरारे दे चढ़ के बांग पिया देंदा है ए प्रभु ए भी तो है। काहू होए के हिंदू आ गायत्री को गुपत जपे काहू होए के तुरका पुकारे बांग दे तो कहूं को बकाब होए पुराण को पढ़त मत कतहू कुरान को निदान जान ले तो किधरे तू पुराणा दा बड़ा ज्ञानी है ते व्याख्या कविता दे च करदा बड़ी सोहनी कवितावां बना लैंदा पुराणा दी व्याख्या करदे होया पर हे प्रभु तू किधरे कुरान दा हाफिज है सारी कुरान तेनू कंठ है अर्थां दे समेत हाफिज है हिफज कीते है तेनू सारी कुरान कंठ है और तेनू अर्थबोध भी आमदे कतहू कुरान को निदान जान ले तो कहूं वेद रीत कहूं तासं विपरीत कहूं त्रिगुण अतीत कहूं सरगुण समेत पातशाह इत्थे ही नहीं समाप्त कर दे किंदने कहूं देवतान के दीवान में विराजमान कहूं दानवान को गुमान मत दे जिन्ना दे दीवे जल गए ने देवते किधरे मैं तेनू देखदा देवत्यां दी सभा दे बड़ा ज्ञानी बड़ा चानना बड़ी सूझ बड़ी समझ पर मैं फिर किधरे देखदा कहूं दानवान को इथे दानवान शब्द फारसी दा दाना दानवान दाना स्याणा दानवान तो मुराद दानी नहीं किधरे तू देवत्यां दी तरह स्याणा देवत्यां दी तरह रोशन दिमाग देवत्यां दी तरह सूझ बूझ रखण वाला दाना बड़ा हंकारी बड़ा हंकार दी मत नाल भरे आया मैं बहुत जानना मैं बहुत जानना मैनू बड़ा इलम है मैनू बड़ा इलम है मैं दाना कोई एवें थोड़ी हां इस तरह गुमान भरी मत मत है ते दानवान पर गुमान नाल भरे आया इंज कह लो 99% 99% दानवान दाना ज्ञानी गुस्ताखी वाफ हंकारी होंदे ही ने इलम दा हंकार सब तो भेड़ा होंदा इस वास्ते पढ़े लिखे बंदे दा बहुत पढ़े लिखे बंदे दा बहुत ज्ञानी दा कई दफा आस्तिक होना औखा हो जांदा है उदा ज्ञान ही गुमान बन के रस्ते दी दीवार बन जांदा है उदी सूझ बूझ ही हंकार बन के निरंकार मार्ग दी दीवार बन जाती है पर महाराज कहते ने ए भी तो है गल खत्म ए भी तो किधरे ते देवत्यां दी सभा स्याणियां दी सभा रोशन दिमाग सभा तू बैठा है गुमान नहीं है उन्हां दी महफिल दे भगवान ही भगवान है तू ही तू है तू बैठा है उन्हां दी स्याणप दे तू बैठा है उन्हां दे ज्ञान विच तू बैठा है उन्हां दी रोशनी विच तू बैठा है ते किधरे एक दूजा तबका है रोशनी ते ए है उन्हां कोल चानना ते ए है इलम ते है पर जिवें दीवे नो किसे लोहे दे पांडे नाल ढक देईए रोशनी महदूद हो जाती है। भाई गुरदास जी ने इहदे उत्ते उदाहरण भी दिता है भांजन के जैसे को दीपक के दुराए राखे मंदिर में अछत ही दूसरो न जाने है जलदा होया दीव है भावे जिन्हें जलाया ते हुण उस दीवे दे उत्ते उसने ढक्कण रख दिता है लोहे का दीवा ते जलदा पिया नहीं बुझया पर चानना महदूद हो गया कमरे च अंधेरा हो गया कुछ भी नहीं दिखाई देता कुछ भी नहीं दिखाई देता दानवान ज्ञान दीवा ते जलदा पे है, रोशन दिमाग है, पर हंकार दा बांडा उपर पा दिता है, अंधेरा ही अंधेरा, अंधेरा ही अंधेरा। शिख साधी ने तो एक थां ते कह दिता है, अज्ञानी ते अंधेरे च होंदा है, पर उदी अंधेरी रात दे च तारे जरूर आउंदे ने, पर ज्ञानी ते अमावस दी रात है तारे भी नहीं आउंदे। इंज कहिंदा है, बदल भी होंदे ने और मावस दी रात भी आउंदी है, गुप अनेरा ज्ञानी, क्योंकि ज्ञान दे नाल गुमान आउंदा ही आउंदा है। मैं ज्ञानी गुमानी देखे ने, बड़े भयंकर देखे ने। ज्ञानवान होवे ते गुमान नाल भरिया होया ना होवे, ऐसा कदी कदाई होंदा है, नहीं ते ज्ञान ते गुमान दोवें कट्ठे रहिंदे ने। कलगीधर पिता ने सोहनी जोड़ जोड़ी है, कहूं देवतान किधरे जिहड़े ज्ञानवान ने उन्हां दे च हे भगवान तू आप बैठा है, तू आप बैठा है, उन्हां दे च आप विराजमान है, पर हे भगवान किधरे तू नहीं है, गुमान बैठा है, तू नहीं बैठा, पर ओ भी तेरा ही रूप है। कहूं दानवान को गुमान मत देता, कहूं इंद्र राजा को मिलत इंद्र पदवी सी, कहूं इंद्र पदवी छिपाए छेन ले तो। इंद्रिया दे रस जिदे कुल पूरे ने, जो वेखण नू चाहिदा है, जो सुनण नू चाहिदा हैगा, जो खाण नू चाहिदा हैगा, जो स्पर्श करण नू चाहिदा हैगा, जो सूंघण नू चाहिदा है, भंडारे भरे पए ने इंद्र। किधरे तू इंद्र पदवी दे देना है, कईयां नू इतना धनवान बना देना, इतना इंद्रिया दा रसी बना देना। कुदरती गल है, धन दे वद्दियां पदार्थां दे वद्दियां मनुख इंद्रिया दा रसी हो ही जांदा है। अमेरिका विच अज सब तो वड्डी समस्या की है, बहुता खाना, 60% लोग उथे सीमा तो ज्यादा भारी ने, ऐथे तो उस तरह का एक मनुख भी नहीं आंदा, चार चार पांच पांच बंदे इकट्ठे करिए एक बनेगा, इन्ने पारे पार उहदे नाल भयंकर रोग जन्म ले रहे ने। धन बहुत है तो इंद्रिया का रस बड़ा प्रबल, परिवार टुट गए ने, टुट गए, पशुओं की तरह जिंदगी बतीत की जा रही है, रोज दिया शादियां, रोज दे तलाक, पशुआ वाली जिंदगी, बस इंद्रिया का रस ही सब कुछ है, बाकी कुछ भी नहीं। मनुखता इंसानियत सब छिके ते टण। कहो इंद्र राजा को मिलत इंद्र पदवी सी, कहो इंद्र पदवी छिपाए छीन ले तो हो, कतहूं विचार अब विचार को विचारत हो, कहो निज नार पर नार के निकेत हो। किधरे तू बड़ा दार्शनिक है, विचारक है, कि ग्रहण करना चाहिदा है कि नहीं करना चाहिदा, कि खाना चाहिदा है कि नहीं खाना चाहिदा, कि देखना चाहिदा है कि नहीं देखना चाहिदा। तू अपनी दृष्टि नाल विचार नू जोड़दा है, तू अपने बोलन नाल विचार नू जोड़दा है, तू अपने सुनन नाल विचार नू जोड़दा है। किधरे बिल्कुल अविचारी और पर नार दा मुखी बने हुए, पर नार दा निकेत बने हुए, देखना ही नहीं, निज है कि पर है, कि तू सोचदा ही नहीं। संसार दे दुराचार ते बहुत है, महाराज उसका जिक्र पे करदे ने, पर सम दृष्ट ते ब्रह्म दृष्ट महाराज इस देश भी उसनों ले लेंदे ने। कहो निज नार पर नार के निकेत हो, कहूं बेदरी कहूं तांस विपरीत, कहूं त्रिगुण अतीत कहूं सरगुण समेत हो। सदगुर अग्गे कहिंदे ने, कहूं शस्त्रधारी कहूं विद्या के बिचारी। किधरे तू हर मसला शस्त्र नाल हल करना चाहना है, ਹਥਿਆਰ ਨਾਲ ਹੱਲ ਕਰਨਾ ਚਾਹੁੰਦਾ ਹੁੰਦਾ। ਕਿਧਰੇ ਤੂੰ ਹਰ ਗੱਲ ਗੱਲਬਾਤ ਨਾਲ ਹੱਲ ਕਰਨਾ ਚਾਹੁੰਦਾ, ਵਿਦਿਆ ਦੀ ਵਿਚਾਰ ਵਿਦਿਆ ਨੂੰ ਅੱਗੇ ਕਰਨਾ, ਕਿਧਰੇ ਤੂੰ ਸ਼ਸਤਰ ਨੂੰ ਅੱਗੇ ਕਰਨਾ, ਕਿਧਰੇ ਤੂੰ ਵਿਦਿਆ ਨੂੰ ਅੱਗੇ ਕਰਦਾ। ਕਹੂੰ ਸ਼ਸਤਰਧਾਰੀ ਕਹੂੰ ਵਿਦਿਆ ਕੇ ਵਿਚਾਰੀ, ਕਹੂੰ ਮਾਰਤ ਆਹਾਰੀ ਕਹੂੰ ਨਾਰ ਕੇ ਨਿਕੇਤ, ਕਹੂੰ ਦੇਵ ਬਾਣੀ ਕਹੂੰ ਸਾਰਦਾ ਭਵਾਨੀ, ਕਹੂੰ ਮੰਗਲਾ ਮਿਰਣਾਨੀ ਕਹੂੰ ਸਿਆਮ ਕਹੂੰ ਸੇਤ। ਕਿਧਰੇ ਤੇਰੇ ਬੋਲਾਂ ਵਿੱਚ ਦਿਵੇ ਸ਼ਕਤੀ ਟਪਕਦੀ ਹੈ, ਕਿਧਰੇ ਤੇਰੇ ਬੋਲਾਂ ਵਿੱਚ ਚਾਨਣ ਹੀ ਚਾਨਣ ਹੈ, ਕਿਧਰੇ ਤੇਰੇ ਬੋਲਾਂ ਚ ਅੰਧੇਰਾ ਹੀ ਅੰਧੇਰਾ ਹੈ, ਅੰਧੇਰਾ ਹੀ ਅੰਧੇਰਾ। ਹੁਣ ਕਿਸੇ ਨੂੰ ਗਾਲ ਕੱਢੀਏ ਤੇ ਅਗਲੇ ਨੂੰ ਚੋਟ ਪਹੁੰਚਦੀ ਹੈ, ਅੰਧੇਰੇ ਤੇ ਠੋਕਰਾਂ ਆਉਂਦੀਆਂ ਨੇ। ਕਈਆਂ ਦੇ ਬੋਲ ਹੀ ਅੰਧੇਰੇ ਵਰਗੇ ਨੇ, ਅਗਲੇ ਨੂੰ ਚੋਟ ਕਰ ਜਾਂਦੇ ਨੇ। ਪਰ ਕਿਧਰੇ ਹੇ ਪ੍ਰਭੂ ਤੇਰੇ ਬੋਲ ਦੇਵਤਿਆਂ ਵਰਗੇ, ਬੜਾ ਪ੍ਰਕਾਸ਼ ਬੜਾ ਚਾਨਣ ਉਹਨਾਂ ਦੇ ਚ। ਪਰ ਕਿਧਰੇ ਤੂੰ ਇਸਤਰੀਆਂ ਦੀ ਸਾਧਾਰਨ ਇਸਤਰੀ ਨਹੀਂ ਹੈ, ਸੁਰਸਵਤੀ ਹੈ, ਮਹਾਨ ਦੇਵੀ ਹੈ, ਕਿਧਰੇ ਦਿਵੇ ਸ਼ਕਤੀ ਹੈ ਤੇਰੇ ਕੋਲ, ਬੜੀ ਵਿਦਿਆ ਹੈ ਤੇਰੇ ਕੋਲ, ਤੂੰ ਆਮ ਇਸਤਰੀ ਨਹੀਂ ਹੈ, ਤੂੰ ਆਮ ਔਰਤ ਨਹੀਂ ਹੈ, ਸਾਰਦਾ ਹੈ, ਸੁਰਸਤੀ ਹੈ। ਕਹੂੰ ਧਰਮ ਧਾਮੀ ਕਹੂੰ ਸਰਬ ਠੌਰ ਗਾਮੀ, ਕਹੂੰ ਜਤੀ ਕਹੂੰ ਕਾਮੀ, ਕਹੂੰ ਦੇਤ ਕਹੂੰ ਲੇਤ ਹੋ, ਕਹੂੰ ਬੇਗਰੀਤ ਕਹੂੰ ਤਾਸ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ। ਕਿਧਰੇ ਤੂੰ ਤੀਰਥਾਂ ਦੇ ਉੱਤੇ ਜਾ ਰਿਹਾ, ਧਰਮ ਦਾਮੇ ਧਰਮ ਅਸਥਾਨਾਂ ਦੀ ਤਰਫ ਵੱਜ ਰਿਹਾ, ਦੌੜ ਰਿਹਾ। ਕਿਧਰੇ ਤੂੰ ਰਾਮ ਦੇ ਮੰਦਰਾਂ ਦੀ ਤਰਫ ਦੌੜ ਰਿਹਾ, ਗੁਸਤਾਖੀ ਮਾਫ, ਕਿਧਰੇ ਤੂੰ ਕਾਮ ਦੇ ਮੰਦਰਾਂ ਦੀ ਤਰਫ ਦੌੜ ਰਿਹਾ, ਕਿਧਰੇ ਜਤੀ ਬਣਿਆ ਹੋਇਆ, ਕਿਧਰੇ ਮਹਾਕਾਮੀ ਬਣਿਆ ਹੋਇਆ। ਗੁਰੂ ਗੋਬਿੰਦ ਸਿੰਘ ਕਹੂੰ ਬੇਦਰੀਤ ਕਹੂੰ ਤਾਸ ਵਿਪਰੀਤ, ਬ੍ਰਹਮ ਦ੍ਰਿਸ਼ਟੀ ਚ ਇਹੀ ਕੁਛ ਹੋ ਜਾਂਦਾ ਹੈ। ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ, ਅੱਗੇ ਛੇਤੀ ਛੇਤੀ ਕਿਉਂਕਿ ਸਮਾਂ ਆਪਣੀ ਚਾਲ ਨਾਲ ਚੱਲਦਾ। ਕਹੂੰ ਜਟਾਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ, ਕਹੂੰ ਜੋਗ ਸਾਧੀ ਕਹੂੰ ਸਾਧਨਾ ਕਰਤ ਹੋ, ਇਹ ਪ੍ਰਭੂ ਮੈਂ ਤੈਨੂੰ ਦੇਖਦਾ ਜਟਾ ਜੂਟ ਕਿਧਰੇ। ਬੜੀਆਂ ਸੋਹਣੀਆਂ ਜਟਾਵਾਂ, ਬੜਾ ਸੋਹਣਾ ਜੂੜਾ ਤੇਰਾ। ਜਟਾਧਾਰੀ ਜੋਗੀ ਹੈ ਤੂੰ ਹੀ ਹੈ, ਕਿਸ ਨਾਲ ਨਫ਼ਰਤ ਕਰੋਗੇ ਜਦ ਸਭ ਤੂੰ ਹੀ ਹੈ, ਕਿਸ ਨਾਲ ਘਿਰਨਾ ਕਰੋਗੇ ਜਦ ਸਭ ਤੂੰ ਹੀ ਹੈ। ਕਹੂੰ ਜਟਾਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ ਸੰਨਿਆਸੀ, ਕਹੂੰ ਜੋਗ ਸਾਧਨਾ ਕਹੂੰ ਸਾਧਨਾ ਕਰਤ ਹੋ, ਕਹੂੰ ਕਾਨ ਫਾਰੇ ਕਹੂੰ ਡੰਡੀ ਹੋਏ ਪਧਾਰੇ, ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਪੇ ਧਰਤ ਹੋ। ਕਿਧਰੇ ਤੂੰ ਜੈਨੀ ਸਾਧੂ ਹੈ, ਬੈਠਦਾ ਵੀ ਹੈ ਤੇ ਜਗ੍ਹਾ ਸਾਫ ਕਰਕੇ ਫੂਕ ਮਾਰ ਕੇ, ਕੋਈ ਕੀੜਾ ਮਕੌੜਾ ਥੱਲੇ ਨਾ ਆਵੇ। ਚੱਲਦਾ ਵੀ ਹੈ ਤੇ ਇੱਕ ਇੱਕ ਕਦਮ ਜ਼ਮੀਨ ਤੇ ਪਹਿਲੇ ਦੇਖ ਲੈਣਾ, ਕਿਧਰੇ ਕੀੜੀ ਮੇਰੇ ਪੈਰਾਂ ਥੱਲੇ ਨਾ ਆਵੇ, ਇੰਨਾ ਸੰਭਲ ਕੇ ਚੱਲਦਾ ਪਿਆ, ਇਤਨਾ ਸੰਭਲ ਕੇ ਬੈਠਦਾ ਪਿਆ। ਕਿਧਰੇ ਤੂੰ ਜੋਗੀ ਹੈ, ਜਟਾਧਾਰੀ ਹੈ ਤੇ ਕੰਨ ਪਾਟਾ ਹੈ। ਕਹੂੰ ਜਟਾਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ, ਕਹੂੰ ਜੋਗ ਸਾਧੀ ਕਹੂੰ ਸਾਧਨਾ ਕਰਤ ਹੋ, ਕਹੂੰ ਕਾਨ ਫਾਰੇ ਕਹੂੰ ਡੰਡੀ ਹੋਏ ਪਧਾਰੇ, ਕਹੂੰ ਫੂਕ ਫੂਕ ਪਾਵਨ ਕੋ ਪ੍ਰਿਥੀ ਪੇ ਧਰਤ ਹੋ, ਕਤਹੂੰ ਸਿਪਾਹੀ ਹੋਏ ਕੇ ਸਾਧਤ ਸਿਲਾਹਨ ਕੋ, ਕਹੂੰ ਛਤਰੀ ਹੋਏ ਕੇ ਅਰਮਾਰਤ ਮਰਤ ਹੋ। ਕਿਧਰੇ ਤੂੰ ਬੜਾ ਸੂਰਵੀਰ ਹੈ, ਛਤਰੀ ਹੈ, ਜੜ ਬੁੱਧ ਨੇ ਜੋ ਪੱਥਰ ਜੈਸੇ ਦਿਲ ਦਿਮਾਗ ਰੱਖਦੇ ਨੇ, ਸਖਤ ਨੇ, ਤੂੰ ਆਪਣੀ ਸ਼ਕਤੀ ਨਾਲ ਉਹਨਾਂ ਨੂੰ ਤੋੜ ਦਿੰਦਾ, ਟੁਕੜੇ ਟੁਕੜੇ ਕਰ ਦਿੰਦਾ, ਮਾਰਦਾ ਤੇ ਕਿਧਰੇ ਮਰਦਾ, ਕਿਧਰੇ ਸ਼ਹੀਦ ਹੁੰਦਾ ਕਿਧਰੇ ਅਗਲਿਆਂ ਨੂੰ ਟਿਕਾਣੇ ਲਾਉਂਦਾ। ਕਹੂੰ ਭੂਮ ਭਾਰ ਕੋ ਉਤਾਰਕ ਹੋ ਮਹਾਰਾਜ, ਕਹੂੰ ਭਾਵ ਭੂਤਨ ਕੀ ਭਾਵਨਾ ਭਰਤ ਹੋ। ਕਿਧਰੇ ਸੰਸਾਰ ਦੇ ਪਦਾਰਥਾਂ ਦਾ ਲੋਭ, ਜਿਨ੍ਹਾਂ ਦੇ ਮਨ ਦੇ ਉੱਤੇ ਬੜਾ ਭਾਰੀ ਭਾਰ ਹੈ। ਤੂੰ ਗਿਆਨੀ ਬਣ ਕੇ, ਸੰਤ ਬਣ ਕੇ ਲੋਕਾਂ ਦੇ ਦਿਲ ਦਿਮਾਗ ਦਾ ਇਹ ਭਾਰ ਉਤਾਰਦਾ ਹੈ। ਕਿਧਰੇ ਆਯਾਸ਼ ਬਦਮਾਸ਼ ਬਣ ਕੇ ਤੇ ਉਹਨਾਂ ਦੇ ਤਰ੍ਹਾਂ ਤਰ੍ਹਾਂ ਦੇ ਲੈਕਚਰ ਤੇ ਗੱਲਾਂ ਕਰਕੇ ਤੂੰ ਇਹ ਸਾਰੇ ਖਿਆਲ ਉਹਨਾਂ ਦੇ ਅੰਦਰ ਪਾਉਂਦਾ। ਇਸ ਢੰਗ ਦੀਆਂ ਕਿਤਾਬਾਂ ਵੀ ਨੇ, ਲਿਟਰੇਚਰ ਵੀ ਹੈ, ਜਾਂ ਇੰਜ ਕਹਿ ਲਓ ਸਾਰੀ ਦੁਨੀਆਂ ਦੇ ਬਾਜ਼ਾਰ ਵਿੱਚ ਇਤਨਾ ਰਾਮ ਦਾ ਲਿਟਰੇਚਰ ਨਹੀਂ ਮਿਲੇਗਾ ਜਿਤਨਾ ਕਾਮ ਦਾ ਮਿਲੇਗਾ। ਸਾਰੀਆਂ ਫਿਲਮਾਂ ਵਿੱਚ ਧਰਮ ਦੀ ਗੱਲ ਇਤਨੀ ਨਹੀਂ ਹੋਵੇਗੀ ਜਿਤਨੀ ਕੁਕਰਮ ਦੀ ਗੱਲ ਹੈ। ਤੇ ਪੰਜਾਬ ਦੇ ਗਾਇਕ ਤੇ ਸਿਵਾਏ ਨਿਰਹੀ ਨੰਗਾ ਤੇ ਗੰਦਾ ਗੀਤ ਤੋਂ ਇਲਾਵਾ ਹੋਰ ਕੋਈ ਚੰਗੀ ਗੱਲ ਕਰਨਾ ਜਾਣਦੇ ਹੀ ਨੇ। ਮਾਫੀ ਮੈਂ ਉਹਨਾਂ ਕੋਲ ਪਹਿਲੇ ਮੰਗ ਲਾਂ। ਸਾਰਾ ਪੰਜਾਬ ਦਾ ਮਾਹੌਲ ਦੂਸ਼ਿਤ ਪਏ ਕਰਦੇ ਨੇ। ਮੁਖਤਸਰ ਮੈਂ ਅਰਜ਼ ਕਰਾਂ, ਕਹੂੰ ਭੂਮ ਭਾਰ ਕੋ ਉਤਾਰਤ ਹੋ ਮਹਾਰਾਜ, ਕਹੂੰ ਭਾਵ ਭੂਤਨ ਕੀ ਭਾਵਨਾ ਬਰਤ ਹੋ। ਕਹੂੰ ਬੇਦਰੀਤ, ਕਹੂੰ ਤਾਂਸ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ। ਸਤਿਗੁਰੂ ਦੇਵ ਜੀ ਮਹਾਰਾਜ ਸਿਰਫ ਇੱਥੇ ਤੱਕ ਹੀ ਨਹੀਂ ਹੁੰਦੇ। ਕਹੂੰ ਅਕਲੰਕ, ਕਹੂੰ ਮਾਰਤ ਮਯੰਕ, ਕਹੂੰ ਪੂਰਨ ਪ੍ਰਿਯੰਕ, ਕਹੂੰ ਸੁਧਤਾ ਕੀ ਸਾਰ ਹੋ। ਕਹੂੰ ਦੇਵ ਧਰਮ, ਕਹੂੰ ਸਾਧਨਾ ਕੇ ਹਰਮ, ਕਹੂੰ ਕੁਤਸਤ ਕੁਕਰਮ, ਕਹੂੰ ਧਰਮ ਕੇ ਪ੍ਰਕਾਰ ਹੋ। ਕਿਧਰੇ ਤੇਰਾ ਇੱਕ ਕਰਮ ਵੀ ਠੀਕ ਨਹੀਂ, ਸਭ ਕੁਕਰਮ ਹੈ। ਕਿਧਰੇ ਤੇਰੇ ਸਾਰੇ ਕਰਮਾਂ ਦੇ ਉੱਤੇ ਧਰਮ ਦੀ ਮੋਹਰ ਲੱਗੀ ਹੋਈ ਹੈ, ਤੇਰਾ ਹਰ ਕਰਮ ਧਾਰਮਿਕ ਹੈ। ਕਹੂੰ ਕੁਤਸਤ ਕੁਕਰਮ, ਕਹੂੰ ਧਰਮ ਕੇ ਪ੍ਰਕਾਰ ਹੋ। ਕਹੂੰ ਪੌਨ ਹਾਰੀ, ਕਹੂੰ ਵਿਦਿਆ ਕੇ ਵਿਚਾਰੀ, ਕਹੂੰ ਜੋਗੀ ਜਤੀ ਬ੍ਰਹਮਚਾਰੀ, ਨਰ ਕਹੂੰ ਨਾਰ ਹੋ। ਮਹਾਰਾਜ ਦੀ ਬਿਰਤੀ ਫਿਰ ਇੰਜ ਕਹਿ ਲੋ ਦੁਆਪੁਰ ਦੇ ਚਲੀ ਗਈ। ਕਹਿੰਦੇ ਨੇ ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਬਜਈਆ, ਕਹੂੰ ਨਿਰਤ ਕੇ ਨਚਈਆ, ਕਹੂੰ ਨਰ ਕੋ ਆਕਾਰ ਹੋ। ਕਿਧਰੇ ਸੁੰਦਰ ਪੁਰਸ਼ ਦਾ ਰੂਪ ਤੂੰ ਧਾਰਨ ਕੀਤਾ ਹੋਇਆ, ਮੁਰਲੀ ਵਜਾ ਰਹੇ, ਗਊਆਂ ਚਰਾ ਰਹੇ, ਗੋਧਨ ਚਰਾ ਰਹੇ, ਬੜੇ ਸੁੰਦਰ ਸੁੰਦਰ ਗੀਤ ਗਾ ਰਹੇ, ਮੁਰਲੀ ਵਜਾ ਕੇ ਔਰ ਨਿਰਤ ਕਰਕੇ। ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਬਜਈਆ, ਕਹੂੰ ਨਿਰਤ ਕੇ ਨਚਈਆ, ਕਹੂੰ ਨਰ ਕੋ ਆਕਾਰ ਹੋ। ਕਹੂੰ ਬੇਦ ਬਾਣੀ, ਕਹੂੰ ਕੋਕ ਕੀ ਕਹਾਣੀ, ਕਹੂੰ ਰਾਜਾ ਕਹੂੰ ਰਾਣੀ, ਕਹੂੰ ਨਾਰ ਕੇ ਪ੍ਰਕਾਰ। ਕਿਧਰੇ ਤੇਰੇ ਬੋਲਾਂ ਵਿਚ ਵਿਦਿਆ ਹੀ ਵਿਦਿਆ ਹੈ, ਬੇਦਬਾਨੀ ਹੈ। ਕਿਧਰੇ ਤੇਰੇ ਬੋਲਾਂ ਵਿਚ ਅਵਿਦਿਆ ਹੈ, ਕੋਕ ਕੀ ਕਹਾਣੀ, ਸਿਰਫ ਦੁਨਿਆਵੀ ਰਸ ਹੈ, ਸਿਰਫ ਵਿਭਿਚਾਰ ਦੀਆਂ ਗੱਲਾਂ ਨੇ, ਦੁਰਾਚਾਰ ਦੀਆਂ ਗੱਲਾਂ ਨੇ। ਮੈਂ ਹੁਣੇ ਅਰਜ਼ ਕੀਤੀ ਹੈ, ਧਰਮ ਗ੍ਰੰਥ ਵੀ ਨੇ ਪਰ ਦੁਨੀਆਂ ਦੇ ਕੁਕਰਮ ਗ੍ਰੰਥ ਵੀ ਨੇ। ਬੜਾ ਗੰਦਾ ਲਿਟਰੇਚਰ ਜਿਤਨਾ ਵਿਕ ਰਿਹਾ, ਉਤਨੇ ਧਾਰਮਿਕ ਗ੍ਰੰਥ, ਧਾਰਮਿਕ ਪੋਥੀਆਂ ਨਹੀਂ ਵਿਕਦੀਆਂ। ਟ੍ਰੇਨ ਦੇ ਸਫ਼ਰ ਕਰਦਿਆਂ ਹੋਇਆਂ ਦੇਖ ਲੈਣਾ ਲੋਕੀ ਕੀ ਪੜ੍ਹਦੇ ਪਏ ਨੇ, ਰਾਮਾਇਣ ਪਏ ਪੜ੍ਹਦੇ ਨੇ, ਗੀਤਾ ਪਏ ਪੜ੍ਹਦੇ ਨੇ, ਜਾਂ ਕਿਸੇ ਸਿੱਖ ਦੇ ਹੱਥ ਚ ਕੋਈ ਸੁੰਦਰ ਗੁਟਕਾ ਹੁੰਦਾ, ਸਾਰਿਆਂ ਦੇ ਹੱਥ ਚ ਫਿਲਮੀ ਕਿਤਾਬਾਂ ਆਉਂਦੀਆਂ, ਜਿਨਸਿਆਤ ਨਾਲ ਭਰੀਆਂ ਕਹਾਣੀਆਂ ਨਾਵਲ ਆਉਂਦੇ ਨੇ। ਔਰ ਕੀ ਆਉਂਦਾ, ਇਹੀ ਕੁਛ ਆਉਂਦਾ, ਇਹੀ ਕੁਛ ਮੈਂ ਪਲੇਨ ਦੇ ਦੇਖਿਆ, ਬੱਸਾਂ ਚ ਦੇਖਿਆ, ਇਹੀ ਟ੍ਰੇਨ ਦੇ ਵਿੱਚ। ਇਹ ਸਾਹਿਤ ਜਿਤਨਾ ਵਿਕਦਾ ਪਿਆ ਦੂਸਰਾ ਨਹੀਂ। ਮਹਾਰਾਜ ਕਹਿੰਦੇ ਨੇ ਮੈਂ ਕਿਧਰੇ ਦੇਖਦਾ, ਬਾਣੀ ਬੋਲ ਦੇਵਤਿਆਂ ਦੇ ਨੇ, ਕਿਧਰੇ ਤੇ ਨਿਰੀ ਕੋਕ ਦੀ ਕਹਾਣੀ ਹੈ, ਕਾਮ ਸੂਤਰ ਹੈ, ਕਾਮ ਦੀਆਂ ਹੀ ਗੱਲਾਂ ਨੇ। ਕਹੂੰ ਬੇਦ ਬਾਣੀ, ਕਹੂੰ ਕੋਕ ਕੀ ਕਹਾਣੀ, ਕਹੂੰ ਰਾਜਾ ਕਹੂੰ ਰਾਣੀ, ਕਹੂੰ ਨਾਰ ਕੇ ਪ੍ਰਕਾਰ ਹੋ। ਕਹੂੰ ਬੇਨ ਕੇ ਬਜਈਆ, ਕਹੂੰ ਧੇਨ ਕੇ ਚਰਈਆ, ਕਹੂੰ ਲਾਖਨ ਲਵਈਆ, ਕਹੂੰ ਸੁੰਦਰ ਕੁਮਾਰ। ਬੜਾ ਸੁੰਦਰ ਸਰੂਪ ਹੈ ਪਰ ਚੁਰਾਂਦਾ ਤੂੰ ਮੱਖਣ ਹੀ ਹੈ। ਮਾਖਣ ਚੋਰ ਸ੍ਰੀ ਕ੍ਰਿਸ਼ਨ ਦਾ ਨਾਂ ਪੈ ਗਿਆ ਸੀ। ਜਸੋਦਾ ਥੋੜਾ ਦਿੰਦੀ ਸੀ ਮੱਖਣ, ਕਿਉਂਕਿ ਜਸੋਦਾ ਅਸਲੀ ਮਾਂ ਨਹੀਂ ਸੀ, ਅਸਲੀ ਮਾਂ ਤੇ ਦੇਵਕੀ ਸੀ। ਪਰ ਕੰਸ ਮਾਰ ਨਾ ਦੇਵੇ ਤਾਂ ਜਸੋਦਾ ਦੀ ਗੋਦ ਚ ਪਾਇਆ ਗਿਆ, ਤੂੰ ਪਾਲ ਲਾ, ਇਹ ਸ਼ੋ ਹੀ ਨਾ ਹੋਵੇ, ਪਤਾ ਹੀ ਨਾ ਚੱਲੇ ਕਿ ਦੇਵਕੀ ਦਾ ਪੁੱਤਰ ਹੈ, ਵਾਸਦੇਵ ਦਾ ਪੁੱਤਰ। ਨਹੀਂ ਤੇ ਕੰਸ ਨੇ ਮਾਰ ਦੇਣਾ ਸੀ, ਉਹ ਪਹਿਲੇ ਛਿਆਂ ਨੂੰ ਮਾਰ ਚੁੱਕਿਆ ਸੀ। ਜਸੋਦਾ ਪਾਲਦੀ ਪਈ ਹੈ ਪਰ ਮੱਖਣ ਖਾਣ ਦਾ ਸ਼ੌਕ ਬੜਾ ਸ੍ਰੀ ਕ੍ਰਿਸ਼ਨ ਨੂੰ ਛੋਟੀ ਉਮਰ ਦੇ ਚ, ਜਿੰਨਾ ਕੱਢ ਕੇ ਰੱਖਣਾ ਜਸੋਦਾ ਨੇ ਸਾਰਾ ਹੀ ਹੜਪ ਜਾਣਾ। ਫਿਰ ਉੱਚਾ ਰੱਖਣ ਲੱਗ ਪਏ ਤੇ ਤਿੰਨ ਚਾਰ ਮੁੰਡਿਆਂ ਨੂੰ ਇੱਕ ਦੂਜੇ ਦੇ ਤੇ ਖੜਾ ਹੀ ਕਰਕੇ ਫਿਰ ਕ੍ਰਿਸ਼ਨ ਜੀ ਉੱਪਰ ਚੜ ਕੇ ਮੱਖਣ ਉੱਥੋਂ ਵੀ ਲੈ ਲੈਂਦੇ ਸਨ। ਤੋ ਇਹਨਾਂ ਦਾ ਨਾਂ ਅਨੇਕਾਂ ਨਾਵਾਂ ਵਿੱਚ ਮੱਖਣ ਚੋਰ ਵੀ ਪੈ ਗਿਆ। ਗੁਰੂ ਗੋਬਿੰਦ ਸਿੰਘ ਵੀ ਕਹਿੰਦੇ ਨੇ ਕਿਧਰੇ ਤੂੰ ਮੱਖਣ ਦਾ ਹੀ ਰਸਿਆ, ਮੱਖਣ ਖਾਂਦਾ, ਇਹ ਤੈਨੂੰ ਬੜਾ ਸਵਾਦੀ ਲੱਗਦਾ। ਕਹੋ ਲਾਖਨ ਲਵਈਆ ਕਹੋ ਸੁੰਦਰ ਕੁਮਾਰ ਹੋ, ਸ਼ੁੱਧਤਾ ਕੀ ਸਾਨ ਹੋ ਕੇ ਸੰਤਨ ਕੇ ਪ੍ਰਾਨ ਹੋ, ਕੇ ਦਾਤਾ ਮਹਾਦਾਨ ਹੋ ਨਿਰਦੋਖੀ ਨਿਰੰਕਾਰ ਹੋ। ਕਿਹਦੇ ਤੂੰ ਆਕਾਰ ਤੋਂ ਰਹਿਤ ਹੈ, ਤੇਰਾ ਕੋਈ ਆਕਾਰ ਨਹੀਂ, ਸੰਤਾਂ ਦਾ ਸਹਾਇਕ ਹੈ ਮਦਦਗਾਰ ਹੈ, ਭਗਤਾਂ ਦਾ ਸਹਾਇਕ ਹੈ ਮਦਦਗਾਰ ਹੈ। ਅੱਗੇ ਵੀ ਕੁਝ ਸਤਿਗੁਰੂ ਕਹਿੰਦੇ ਨੇ, ਸਮਾਂ ਇਜਾਜ਼ਤ ਨਹੀਂ ਪੈ ਦਿੰਦਾ ਪਰ ਸਰਵਨ ਕਰ ਲੋ। ਨਿਰਜੁਰੋ ਨਿਰੂਪ ਹੋ, ਜੋੜ ਨਹੀਂ ਹੈ ਤੇਰੇ ਨਾਲ, ਐਸਾ ਨਹੀਂ ਕਿ ਤੂੰ ਜੁੜ ਕੇ ਬਣਿਆ ਹੋਇਆ। ਕਈ ਇੱਟਾਂ ਨੂੰ ਜੋੜ ਕੇ ਮਕਾਨ ਬਣਦਾ, ਕਈ ਲੱਕੜਾਂ ਨੂੰ ਜੋੜ ਕੇ ਦਰਵਾਜ਼ਾ ਬਣਦਾ, ਫਰਨੀਚਰ ਬਣਦਾ। ਤੂੰ ਨਿਰਜੁਰ ਹੈ, ਇਹ ਨਹੀਂ ਕਿ ਕਈ ਚੀਜ਼ਾਂ ਨੂੰ ਕਈ ਸ਼ਕਤੀਆਂ ਨੂੰ ਜੋੜ ਕੇ ਤੈਨੂੰ ਬਣਾਇਆ ਗਿਆ ਹੋਵੇ, ਇਸ ਤਰ੍ਹਾਂ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ। ਸਾਡਾ ਜੇ ਸਰੀਰ ਹੈ ਨਾ, ਇਹ ਪੰਜ ਤੱਤਾਂ ਨੂੰ ਜੋੜ ਕੇ ਪ੍ਰਭੂ ਨੇ ਬਣਾਇਆ, ਇੱਕ ਤੱਤ ਨਹੀਂ ਹੈ, ਕਈਆਂ ਨੂੰ ਇਕੱਠਾ ਕਰਕੇ ਬਣਾਇਆ। ਤੂੰ ਇਸ ਤਰ੍ਹਾਂ ਦਾ ਨਹੀਂ ਹੈ, ਤੂੰ ਨਿਰਜੁਰ ਹੈ, ਨਿਰਜੋੜ ਹੈ। ਇਹ ਨਹੀਂ ਕਿ ਉਹ ਜੋੜਿਆ ਗਿਆ ਹੋਵੇ, ਉਹ ਜੋੜਿਆ ਗਿਆ ਹੋਵੇ, ਸਾਰੀ ਚੀਜ਼ਾਂ ਇਕੱਠੀਆਂ ਕੀਤੀਆਂ ਗਈਆਂ ਤੇ ਫਿਰ ਤੂੰ ਬਣਿਆ ਹੋਵੇ, ਨਹੀਂ ਇਸ ਤਰ੍ਹਾਂ ਨਹੀਂ। ਨਿਰਜੁਰ ਨਿਰੂਪ ਹੋ, ਸਵਾਦੀ ਭੋਜਨ ਬਣਦਾ ਹੈ ਤੂੰ ਮਿਰਚਾਂ ਵੀ ਪਾਉਂਦੇ ਆ, ਹਲਦੀ ਵੀ ਪਾਉਂਦੇ ਆ, ਲੂਣ ਵੀ ਪਾਉਂਦੇ ਆ, ਹੋਰ ਤਰ੍ਹਾਂ ਤਰ੍ਹਾਂ ਦੇ ਮਸਾਲੇ ਪਾਉਂਦੇ ਆ, ਸਾਗ ਪਾਉਂਦੇ ਆ, ਸਬਜ਼ੀ, ਕਈ ਚੀਜ਼ਾਂ ਜੋੜਦੇ ਆ ਤਾਂ ਸਬਜ਼ੀ ਬਣਦੀ ਏ, ਕਈ ਚੀਜ਼ਾਂ ਜੋੜਦੇ ਆ ਤਾਂ ਦਾਲ ਬਣਦੀ ਏ, ਇਸ ਤਰ੍ਹਾਂ ਤੂੰ ਨਹੀਂ ਹੈ। ਤੂੰ ਮਹਾਰਸ ਹੈ ਪਰ ਨਿਰਜੁਰ ਹੈ, ਤੂੰ ਮਹਾਂਸ਼ਕਤੀ ਹੈ ਪਰ ਨਿਰਜੁਰ ਹੈ, ਤੂੰ ਮਹਾਰੂਪ ਹੈ ਪਰ ਨਿਰਜੁਰ ਹੈ। ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ, ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਿਵਈਆ ਰੋਗ, ਸੋਗ ਕੇ ਮਿਟਈਆ ਕਿਦੋ ਮਾਨੀ ਮਹਾਮਾਨ ਹੋ, ਵਿਦਿਆ ਕੇ ਵਿਚਾਰ ਹੋ ਕੇ ਅਦਵੇ ਅਵਿਕਾਰ ਹੋ, ਕਿ ਸਿੱਧਤਾ ਕੀ ਸੂਰਤ ਹੋ ਕੇ ਸੁਧਤਾ ਕੀ ਸਾਨ ਹੋ, ਜੋਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕੇ ਸਤਰਨ ਕੋ ਸੋਲ ਹੋ ਕੇ ਮਿੱਤਰਨ ਕੇ ਪ੍ਰਾਨ ਹੋ। ਕਿਤਨੇ ਇਤਨਾ ਤੂੰ ਸੁੰਦਰ ਹੈ, ਇਤਨਾ ਸੁੰਦਰ ਹੈ, ਤੇਰਾ ਸੋਹਣਾ ਹੋਣਾ ਇਤਨਾ ਜਾਲ ਬਣ ਜਾਂਦਾ, ਕਈ ਫਸ ਜਾਂਦੇ ਨੇ ਤੇਰਾ ਸੁਪਨ ਵੇਖ ਕੇ, ਜੋਬਨ ਕੇ ਜਾਲ। ਪਰ ਕਿਧਰੇ ਤੂੰ ਬੜਾ ਭਯੰਕਰ ਹੈ, ਕਾਲ ਹੋ ਕੇ ਕਾਲ ਹੋ, ਨਿਰੀ ਮੌਤ ਹੈ ਜਿਹੜਾ ਤੇਰੇ ਵਿੱਚ ਫਸਿਆ ਤੇ ਗਿਆ। ਕਿਧਰੇ ਇਤਨਾ ਸੁੰਦਰ, ਇਤਨਾ ਸੁੰਦਰ ਜਿਹੜਾ ਆਇਆ ਤੇ ਤੇਰੇ ਸੁਪਨੇ ਚ ਫਸ ਗਿਆ। ਕਿਧਰੇ ਇਤਨਾ ਭਯੰਕਰ, ਇਤਨਾ ਭਯੰਕਰ ਜਿਹੜਾ ਗ੍ਰਿਫ ਦੇ ਚ ਆਇਆ ਤੇ ਖਤਮ। ਜੋਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕੇ ਸਤਰਨ ਕੋ ਸੂਲ ਹੋ ਕੇ ਮਿੱਤਰਨ ਕੇ ਪ੍ਰਾਨ ਹੋ, ਕਹੂੰ ਬ੍ਰਹਮ ਬਾਦ ਕਹੂੰ ਵਿਦਿਆ ਕੋ ਬਿਖਾਦ, ਕਹੂੰ ਨਾਦ ਕੋ ਨਾ ਨਾਦ ਕਹੂੰ ਪੂਰਨ ਭਗਤ ਹੋ। ਕਿਧਰੇ ਵਿਦਿਆ ਦਾ ਬਿਖਾਦ ਹੈ ਤੇ ਵਿਦਵਾਨ, ਪਰ ਇਹ ਨਾਲ ਬਹਿਸ ਕਰ, ਉਹਦੇ ਨਾਲ ਬਹਿਸ ਕਰ, ਉਹਨੂੰ ਪਿੱਛੇ ਸੁੱਟ, ਉਹਨੂੰ ਖਿੱਚ, ਸਾਰੀ ਵਿਦਿਆ ਬਹਿਸ ਮੁਬਾਸੇ ਚ ਗਵਾਣੇ, ਇਹਦੇ ਨਾਲ ਚਰਚਾ, ਉਹਦੇ ਨਾਲ ਵਾਦ, ਉਹਦੇ ਨਾਲ ਵਿਵਾਦ, ਵਿਵਾਦ ਹੀ ਕਰਨਾ। ਕਈਆਂ ਨੂੰ ਵਿਦਿਆ ਹਜ਼ਮ ਨਹੀਂ ਆਉਂਦੀ, ਜਿਵੇਂ ਕਈਆਂ ਨੂੰ ਭੋਜਨ ਹਜ਼ਮ ਨਹੀਂ ਆਉਂਦਾ ਤੇ ਉਲਟੀਆਂ ਕਰਨ ਲੱਗ ਪੈਂਦੇ ਨੇ, ਕਈਆਂ ਨੂੰ ਗਿਆਨ ਤੇ ਵਿਦਿਆ ਵੀ ਹਜ਼ਮ ਨਹੀਂ ਆਉਂਦੀ, ਉਲਟੀਆਂ ਕਰਨ ਲੱਗ ਪੈਂਦੇ ਨੇ। ਕਹੂੰ ਬ੍ਰਹਮ ਬਾਦ कहूं विद्या को विखाद, कहूं नाद को ननाद, कहूं पूर्ण भगत हो, कहूं वेद रीत, कहूं विद्या की प्रतीत, कहूं नीत ओ अनीत, कहूं ज्वाला सी जगत हो, पूर्ण प्रताप कहूं, एकांति को जाप कहूं, ताप को अताप कहूं, जोगते डिगत हो, कहूं बर देत, कहूं छल से छिनाए लेत, सर्व काल सर्व ठौर एक से लगत हो, हर समय हर जगह ए प्रभु तू मैनु एक दिखाई दे। एक हजारा रूप बयान कीते ने इथे कलगी दत्ता, सर्व काल हर समय ए नहीं किसे वक्त मैनु तू एक दिखाई देना ते किसे वक्त नहीं, कलगीधर इस तरह नहीं कहते। सर्व काल सर्व ठौर एक से लगत, हर समय ते हर जगह ए प्रभु तू मैनू तो एक रूप दिखाई देना, एक कोई इतनी समदृष्टि सब कुछ विचे बंद कर देता है। समदृष्टि ब्रह्म दृष्टि आती है, ये उन्हां कोल आती है जिन्हां कोल ब्रह्म ज्ञान आता है। कलगीधर पिता इतने समदृष्ट भाई कन्हैया नूं डांटदे कहिंदे ने तू अधूरा कम कीता, निरा पाणी पिलांदा मरम पट्टी भी करिया कर। स्पष्ट रूप नहीं को बहरी नहीं बेगाना, सगल संग हमको बनाई। समदृष्ट ब्रह्मदृष्ट सर्व काल, किसे वक्त मनुख रस दे चाहुंदा है, बाणी दा कोई स्वाद आया हुंदा है, दयालु हुंदा है, यही दुकान ते बैठदा फिर कठोर हो जांदा है, कार व्यवहार दे जांदा फिर कठोर चले गए। किसे दरखत थल बैठ के साधना कीती है, शाम नूं वापस आ रहे ने दोपहर दी, तो सीरा ताता होए, हर जन ऐसा चाहिए जैसा है, होने बैठे होंगे बिल्कुल देवते ठंडे, घर जाके ऐसा पड़तू पा देने निरे ही पूत परे गर्म हो गए। कहने नहीं ऐ पानी जैसा भी नहीं, गर्म हो गए थे ठंडे हो गए, ठंडे हो गए गर्म हो गए। आज कहने ने सर्व काल हर समय, चाहे सवेरे चाहे शाम, सर्व ठौर एक से लगत, तो हर समय हर जगह तू मैनू एक जैसा दिखाई देना, तू एक। बहुत सारे पातशाह इस तरह के वाक ने जगह बना देंगे कोल ठहरना, तो वो बोलणगे मैं दे अखरी अर्थ कर दिया, क्योंकि मैं घड़ी देखदा पिया सी, वरना कलगीधर पातशाह दे बोल दसम ग्रंथ दे बोल बड़ी अगम्मी बोल ने, ये रूप असी जगत दे सामने रखिया नहीं, बड़ी है मैं समझदा अनगैली है। धन गुरु गोबिंद सिंह जी महाराज दा फरमान, सर्व काल सर्व ठौर एक से लगत, हर समय हर जगह तू मैनू एक जैसा दिखाई देना है। भाई साहब भाई नंदलाल दे बोल तो मैं इस शब्द दा सारंश आरंभ कीता सी, ब्राह्मण मुश्ताक के बुत भाई साहब भाई नंदलाल, ब्राह्मण हे भगवान तेरे दर्शन करन लई जांदा है मंदिर दे, जाहिद फिदाए खान का जाहिद जांदा है मस्जिद दे, पर हर को जा जामे मोहब्बत दे दैम सरसारस। भाई साहब कहते मैं ते जिधर देखदा हे प्रभु तेरे तो बिना कुछ होर है ही नहीं, सारा ब्रह्मंड तेरा ही मंदिर है, सारा ब्रह्मंड तेरी मस्जिद है, सारा ब्रह्मंड हरि मंदिर है, सारा ब्रह्मंड तेरा ही स्थान है। भाई साहब भाई नंदलाल इस तरह अपनी बाणी दे फरमान पे करदे ने। अज दा ये वाक धन गुरु अर्जन देव जी महाराज इसे ही दृष्टि का जिक्र पे करते हैं, और धर्म की दुनिया च शिखर की दृष्टि है, शिखर की अवस्था है, जिन्हों मैं चंद शब्दों में बयान किया। अखरी अर्थ आप सरवन करो। हां जी
जय
جدر جیک در ویکھنا اے پربھو تو حاضر ناظر ہیں، ظاہر ظہور ہیں، ہر جگہ موجود ہیں، اپنے تو میں دور تینو ویکھدا نہیں اور اپنے تو دور کدھرے تو جا نہیں سکدا کیونکہ تو ویاپک ہے، ساری جگہ پورن ہے۔ ہاں جی ہے میرے من سدا ہمیشہ وہ دھیان جوڑ جو سارے دچ رمیا ہوا ہے تے ویاپک ہے۔ ہاں جی کس لوگ دے تے پر لوگ دے جو بچھڑدا ہی نہیں نال ہی رہندا ہے اونوں سنگی سمجھو، اونوں ساتھی سمجھو، اونوں اپنا سمجھو۔ ہاں جی جو ایک چھن دے چناس ہو جاندا ہے، رس بے رس ہو جاندا ہے، سکھ دکھ ہو جاندا ہے، اونوں معمولی جیاں جو ہے سکھ جان کے ایک پاسے رکھو، اس پرم سکھ دے چ دھیان جوڑو۔ ہاں جی سارے جیواں نوں جو روزی دیندا ہے، رزق دیندا ہے، پالنا کردا ہے، پرت پالنا کردا ہے، دیندیاں دیندیاں او تھکدا نہیں اور او دے دین دے چ خزانے اچ کوئی توٹ نہیں آوندی، کچھ اون نہیں آوندی، کچھ کمی نہیں آوندی۔ ہاں جی او میرا پربھو جو ساریاں دی ساس ساس سنبھال کردا ہے، دیکھ ریکھ کردا ہے، ہر ایک دے اتے اپنی درشٹی رکھدا ہے۔ ہاں جی جنوں چھلیا نہیں جا سکدا، جنوں کوئی دھوکھا نہیں دے سکدا، قطعی دھوکھا نہیں دے سکدا۔ دھوکھا گرو نوں وی دین والے، پربھو نوں دین والے موجود ہوندے نے، منکھ نوں تے اہمیت دے دیندے نے پرماتما نو نہیں۔ منک دیکھدا پیا رب کیڑا دیکھدا پیا دھوکھا دے گیا، مہاراج کہندے نہیں نہیں دے سکدا، اچھل ہے، اونوں تو چھل نہیں سکدا، اودے تو چھید بھی نہیں کر سکدا، چھیدر بھی نہیں کر سکدا، اور اپار ہے، بےانت ہے، انت ہے، جدا اورار تے پار بھی تو ناپ تول نہیں سکدا۔ ہاں جی اودے سیوک اس طرح جو اپار اچھل تے اپید ہے، اودے نام دا جپ جپ کر کے، اودے نام دا سمرن کر کے آنند مان دے نے، رس مان دے نے، پرم شکتی پراپت کر لین دے نے۔ ہاں جی تاں تے اے پربھو مینو بھی او مت دے کہ میں تیرے وچ دھیان جوڑا، تیری آرادھنا کراں، تیرے نال جوڑا۔ ہاں جی ہے پربھو میری چولی چ وہ دان پا جو تیرے نال جڑے ہوئے سادھ جن نے، انہاں دی چرن دھوڑ مینو دے، انہاں دی چرن دھوڑ مینو مستک تے لان دے دے۔ اتنی وچاراں اس وقت پروان کرنے ہاں کیونکہ سما کافی ہو گیا، کما کرنے دس منٹ لئی اے واسو بھاردواج، میں اس دن جانکاری تھوڑے سامنے رکھی سی، انہاں دا نواس استھان سورت ہے، گجرات، مول روپ دے گجراتی نے، اور اے سائنٹسٹ نے ناسا جو امریکہ دے ایک بہت وڈی سنستھا ہے جو کھگول دا ادھین کردے نے، گرہ نچھتر تارے سیاریاں دا ادھین کردے نے، یہ اس دے کام کردے سن، کینسر دے مریض ہو گئے، ایسے مریض ہو گئے کہ انہاں نوں ڈاکٹراں نے کہہ دیتا 15 دن زندہ رہ سکدے۔ بول چک دی شما واہگرو جی کا خالصہ واہگرو جی کا خالصہ۔